बस गोविंद को मेरी है पना। गुर वहर गए तब जोए जोए, एह भेद लखत है कोय कोय। इम सुनियो सभिन प्रम ठान ठान, उमराव मिले पुन आन आन।
रखी टीम सराने ते पोए उत्ते, पिया लंबिया मंजिला चाग वेखो। माता गुजरी दा चन पुत सोना, महल श्री जीतो दा सुहाग वेखो। हाए ओहो है पुरी आनंद अंदर, जोसी पंथ दा लामदा बाग वेखो। हाए ओहो है कल चमकौरे अंदर, जोसी झल दा पुत्तां दे दाग वेखो। हां हां ओही सुताए सतराते, जो जगामदा देश दे भाग वेखो। एदा खून ना रता भी सरद होया, भावे ठार दा पोते माग वेखो। हां जी आओ वेखो चोजी उठ बैठा, नूरी मुख वाला प्या जाग वेखो। सुनो कन धर के तेग तीर वाला, ऐ अनुखड़ा गाउंदा राग वेखो। परम सत्कार योग गुरु प्यारी साध संगत, मन वृत्ति नूं होर एकाग्र करो ते गज के कहो धन श्री गुरु गोविंद सिंह साहिब सच्चे पातशाह जी। कलगीधर पातशाह, कल आप जी ने सरवण कीता सी के दोवें सिख भाई संगत सिंह ते भाई संत सिंह शहीद हो गए ने चमकौर दी गढ़ी विच। ख्वाजा मरदूद भी जख्मी होया, भीम चंद भी जख्मी होया, कई उन्हां दे फट वजे ने। दोवां दे सिर वड के भाई संगत सिंह ते भाई संत सिंह दा जड़े बड़े तेज ऊठ सवार सन, उन्हां नूं दे दिते भी तुसीं दखण वल औरंगजेब को लै जाओ ते जाके खबर दे दिओ भी आ वेखो गुरु गोबिंद सिंह नूं मार लिया। गल्लां बातां भी विच उन्हां दे हुंदियां अजे भी नहीं, ये गुरु गोबिंद सिंह नहीं जापदे। आम कई बंदे जिन्हां ने दर्शन कीते सन, उन्हां ने आख्या भी जदों रौला गौला पिया वा ना रात नूं, ऐदां जापदा भी रात नूं गुरु गोबिंद सिंह निकल गए हन।
इम सुनियो सभिन प्रम ठान ठान,
ऐदां जदों मन विच उन्हां दे इक वार भरम बह गया भी सतगुर चले गए ने।
उमराव मिले पुन आन आन,
जेड़े उमराव सी सेनापति सी ओ आन के फिर पुछन लगे भी तुसी सच्ची गल दसो, सच्ची गुरु गोबिंद सिंह नहीं जिन्हां दा असीं सिर वड्या? पक्के यकीन नाल तुसीं कह सकदे जे भी गुरु गोबिंद सिंह नूं असीं नहीं मारिया, ओह निकल गए ने। आम जिहड़े सूबेदार सेनापति सी ना गुरमुखो, ओ आन के इदां पुछना करदे हन।
करते सलाह मत बोल बोल,
सलाह करदे ने बोलदे ने, आम मिलके मशवरा करदे हन।
गुर गहन उचित लिहो टोल टोल,
कहिंदे जे नहीं फिर गुरु गोबिंद सिंह ओ जिन्नू असीं मारिया ते चलो फिर चार शफेरे फैल जाओ, ते एदा ना होवे भी असीं भुलेखे विच रह जाइए ते गुरु गोबिंद सिंह ओनी चिर नूं दूर निकल जावे। असीं भरम भुलेखे च पै रहीए भी असीं उन्हां नूं खत्म कर लिया ते गुरु गोबिंद सिंह ओने चिर नूं साडी ਜਿਹੜੇ ਆ ਇਲਾਕੇ ਵਿੱਚੋਂ ਬਾਹਰ ਹੋ ਜਾਏ। ਚਲੋ ਹੁਣ ਤੋਂ ਹੀ ਉਹਨਾਂ ਨੂੰ ਟੋਲਣਾ ਲੱਭਣਾ ਜਿਹੜਾ ਸ਼ੁਰੂ ਕਰ ਦਿਓ।
ਦਲ ਪਸਰ ਜਾਏ ਸਭ ਥਾਨ ਥਾਨ,
ਜਿਹੜਾ ਜਿੰਨਾ ਵੀ ਆਪਣਾ ਦਲ ਆ ਫੌਜ ਆ ਚਾਰ ਦਿਸ਼ਾਵਾਂ ਵਿੱਚ ਫੈਲ ਜਾਵੇ ਪਸਰ ਜਾਵੇ।
ਗਣ ਪੀਰ ਫਕੀਰਨ ਜਾਨ ਜਾਨ,
ਬੜੇ ਬੜੇ ਜਿਹੜੇ ਇਸ ਇਲਾਕੇ ਵਿੱਚ ਪੀਰ ਫਕੀਰ ਨੇ, ਜਿਹੜੇ ਕਿਉਂਕਿ ਗੁਰੂ ਗੋਬਿੰਦ ਸਿੰਘ ਭੇਸ ਬਦਲ ਕੇ ਵੀ ਨਿਕਲ ਸਕਦੇ ਨੇ, ਪੀਰਾਂ ਫਕੀਰਾਂ ਨੂੰ ਵੀ ਜਾ ਕੇ ਡੇਰਿਆਂ ਵਿੱਚ ਮਿਲੋ, ਡੇਰਿਆਂ ਵਿੱਚ ਲੱਭਣਾ ਕਰੋ ਜੀ।
ਉਨ ਗ੍ਰਾਮ ਜਹਾਂ ਕੈ ਚੀਨ ਚੀਨ,
ਜਿੰਨੇ ਵੀ ਲਾਗੇ ਬੰਨੇ ਪਿੰਡ ਨੇ ਸਾਰੇ ਉਹਨਾਂ ਪਿੰਡਾਂ ਵਿੱਚ ਜਾ ਕੇ ਵੇਖੋ, ਉਹਨਾਂ ਪਿੰਡਾਂ ਵਿੱਚ ਜਾ ਕੇ ਲੱਭਣਾ ਕਰੋ।
ਨਰ ਬ੍ਰਿੰਦ ਬਟੋਰ ਬੀਨ ਬੀਨ,
ਜਿੰਨੇ ਵੀ ਤੁਹਾਨੂੰ ਬੰਦੇ ਮਿਲਦੇ ਨੇ ਪਿੰਡਾਂ ਦੇ, ਉਹਨਾਂ ਦੀ ਸਹਾਇਤਾ ਲਾਓ, ਆਪਣੇ ਨਾਲ ਲਾਓ, ਉਹਨਾਂ ਬੰਦਿਆਂ ਨੂੰ ਪੁੱਛੋ ਸਾਰੇ ਜਾ ਕੇ।
ਕਿਸੇ ਨਾ ਬੇਸ ਕੋ ਧਾਰ ਧਾਰ,
ਵੇਖਿਓ ਕਿਤੇ ਗੁਰੂ ਗੋਬਿੰਦ ਸਿੰਘ ਕੋਈ ਭੇਖ ਧਾਰ ਕੇ ਕੋਈ ਆਪਣਾ ਰੂਪ ਵਟਾ ਕੇ ਨਾ ਨਿਕਲ ਜਾਵੇ।
ਨਰ ਉਪਰਾਨ ਲਖ ਸਾਰ ਸਾਰ,
ਜਿਹੜੇ ਉਪਰੇ ਬੰਦੇ ਤੁਹਾਨੂੰ ਦਿਸਦੇ ਆ ਨਾ ਵੀ ਬਾਹਰੋਂ ਆਏ ਨੇ ਇਲਾਕੇ ਵਿੱਚ, ਇਸ ਇਲਾਕੇ ਦੇ ਨਹੀਂ, ਉਹਨਾਂ ਦੀ ਚੰਗੀ ਤਰ੍ਹਾਂ ਸਾਰ ਲਓ, ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਵੋ।
ਲਿਹੋ ਜਾਮਨੀ ਸੁਣਦੇ ਸ਼ੋਰ ਛੋਰ,
ਜਿੰਨਾ ਚਿਰ ਉਹਨਾਂ ਬੰਦਿਆਂ ਓਪਰਿਆਂ ਦੀ ਬਗਾਨਿਆਂ ਦੀ ਕੋਈ ਜਾਮਨੀ ਨਾ ਦਵੇ ਉਹਨਾਂ ਚਿਰ ਨਾ ਛੱਡਿਓ। ਜਦੋਂ ਉਹਦੀ ਕੋਈ ਗਵਾਹੀ ਦਵੇ ਪੀ ਹਾਂ ਮੈਂ ਇਸ ਬੰਦੇ ਨੂੰ ਜਾਣਦਾ, ਫੇਰ ਉਸ ਬੰਦੇ ਨੂੰ ਛੱਡ ਦੇਣਾ ਹੈ।
ਗ੍ਰਾਮ ਪਲੇ ਇਮ ਟੋਰ ਟੋਰ,
ਉਹਨਾਂ ਨੇ ਆਖਿਆ ਪੀ ਗ੍ਰਾਮਾਂ ਵਿੱਚ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਸਾਰੀ ਜਗ੍ਹਾ ਦੌੜ ਕੇ ਜਾਓ, ਘੋੜੇ ਭਜਾਏ ਕੇ ਜਾ ਕੇ ਲੱਭਣਾ ਕਰੋ ਗੁਰੂ ਗੋਬਿੰਦ ਸਿੰਘ ਕਿੱਥੇ ਹਨ।
ਬਿਲ ਮੋਨਾ ਹੁਕਮ ਕੋ ਪਾਏ ਪਾਏ,
ਉਸੇ ਵੇਲੇ ਉਹਨਾਂ ਨੇ ਹੁਕਮ ਨੂੰ ਪਾਇਆ, ਰਤਾ ਜਿੰਨੀ ਦੇਰ ਨਹੀਂ ਲਗਾਈ ਹੈ।
ਦਲ ਫੈਲ ਪਰੇ ਅਬ ਤਾਏ ਤਾਏ,
ਦਲ ਜਿਹੜਾ ਉਹ ਫੈਲ ਗਿਆ ਹੈ, ਲੱਭਣ ਲੱਗਾ ਹੈ, ਚਾਰ ਚਫੇਰੇ ਦੌੜੇ ਹਨ।
ਮਸਲਤ ਪਕਾਏ ਅਸ ਡੇਰ ਡੇਰ,
ਇੱਦਾਂ ਉਹਨਾਂ ਨੇ ਮਸਲਤ ਜਿਹੜੀ ਸਲਾਹ ਕੀਤੀ ਹੈ ਆਪਣੇ ਡੇਰਿਆਂ ਚ ਮਸ਼ਵਰਾ ਕੀਤਾ ਹੈ।
ਸਮਾਏ ਰਹੇ ਰਣ ਹੇਰ ਹੇਰ,
ਪਰ ਗੁਰਮੁਖ ਪਿਆਰਿਓ ਬੰਦਿਆਂ ਨੂੰ ਤੋਰ ਤੇ ਦਿੱਤਾ ਜਿੰਨਿਆਂ ਕ ਨੂੰ ਤੋਰਿਆ ਗਿਆ, ਪਰ ਬੜੇ ਵਿਸਮਾਏ ਮੈਨੇ ਹੈਰਾਨ ਬੜੇ ਨੇ ਜੰਗ ਨੂੰ ਵੇਖ ਕੇ, ਜੰਗ ਦੇ ਮੈਦਾਨ ਨੂੰ ਵੇਖ ਕੇ, ਜੰਗ ਦੇ ਮੈਦਾਨ ਦੇ ਹਾਲਾਤਾਂ ਨੂੰ ਵੇਖ ਕੇ ਬੜੇ ਜਿਆਦੇ ਪਰੇਸ਼ਾਨ ਨੇ, ਬੜੇ ਜਿਆਦੇ ਏਦਾਂ ਹੈਰਾਨ ਹੁੰਦੇ ਹਨ।
ਲੋਥਨ ਕੋ ਅਨੁਮਾਨ ਮਾਨ,
ਲਾਉਂਦੇ ਨੇ ਅੰਦਾਜ਼ਾ ਲਾਸ਼ਾਂ ਦਾ, ਲਾਸ਼ਾਂ ਨੂੰ ਵੇਖ ਕੇ ਅਨੁਮਾਨ ਲਗਾਉਂਦੇ ਹਨ।
ਚਮਕੌਰ ਔਰ ਚਹੋ ਜਾਨ ਜਾਨ,
ਵੇਖਦੇ ਨੇ ਚਮਕੌਰ ਦੇ ਚਾਰੇ ਪਾਸੇ ਜਿੱਥੋਂ ਤੱਕ ਲਾਸ਼ਾਂ ਖਿਲ ਰਹੀਆਂ ਹਨ।
ਲੱਚ ਤੇ ਵਧੀਕ ਸਭ ਪਾਖ ਪਾਖ,
ਵੇਖੇ ਉਹਨਾਂ ਨੇ ਚਾਰ ਚਫੇਰੇ ਗੁਰਮੁਖ ਪਿਆਰਿਓ ਮਰੇ ਹੋਏ ਜੋ ਸੈਨਿਕ ਹਨ।
ਮਿਟ ਗਈ ਲਰਨ ਅਭੀ ਲੱਖ ਲੱਖ,
ਕਹਿੰਦੇ ਨੇ ਲੱਖ ਤੋਂ ਵੱਧ ਬੰਦੇ ਉਹਨਾਂ ਦੇ ਮਰੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਲੱਛ ਤੇ ਵਧੀਕ ਅਤਿ ਪਾਖ ਪਾਖ, ਲੱਖ ਤੋਂ ਵੱਧ ਜਿਹੜੇ ਉਹਨਾਂ ਦੇ ਬੰਦੇ, ਉਹਨਾਂ ਨੂੰ ਅੰਦਾਜ਼ਾ ਲਾਇਆ ਵੀ ਸਾਡੇ ਬੰਦੇ ਜਿਨ੍ਹਾਂ ਦੀ ਗਿਣਤੀ, ਸੈਨਿਕਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ, 1 ਬੰਨੇ 40, 1 ਬੰਨੇ 1 ਲੱਖ, 40 ਵਿੱਚੋਂ ਵੀ ਬਚੇ ਨੇ, ਪਰ ਉਹਨਾਂ ਦੇ ਲੱਖ ਤੋਂ ਵੱਧ ਬੰਦੇ ਮਰ ਚੁੱਕੇ ਹਨ।
ਸਭ ਸਿੰਘ ਲੋਥ ਕੋ ਲਿਆਏ ਲਿਆਏ,
ਹੁਣ ਸਿੰਘਾਂ ਦੀਆਂ ਉਹਨਾਂ ਨੇ ਲਾਸ਼ਾਂ ਇਕੱਠੀਆਂ ਕੀਤੀਆਂ, ਲੋਥਾਂ ਨੂੰ 1 ਜਗ੍ਹਾ ਇਕੱਤਰ ਕਰ ਲਿਆ ਹੈ।
30-32 ਪਾਏ ਪਾਏ,
ਸਿੰਘਾਂ ਦੀਆਂ ਲਾਸ਼ਾਂ ਬਸ 30-32 ਉਹਨਾਂ ਨੂੰ ਲੱਭੀਆਂ ਹਨ।
ਹੱਥ ਬੁੱਧ ਰਿਪਨ ਕੀ ਹੇਰ ਹੇਰ,
ਇੱਦਾਂ ਉਹਨਾਂ ਦੀ ਬੁੱਧੀ ਜਿਹੜੀ ਆ ਨਾ ਦੁਸ਼ਮਣਾਂ ਦੀ ਵੇਖ ਕੇ ਮਾਰੀ ਗਈ, ਉਹਨਾਂ ਦੀ ਮਤ ਚੱਕਰ ਧੋ ਗਈ, ਵੇਖ ਕੇ ਉਹ ਹੱਕੇ ਬੱਕੇ ਰਹਿ ਗਏ ਹਨ।
ਕਾਨ ਲੋਥ ਲਗ ਢੇਰ ਢੇਰ,
ਉਹ ਕਹਿੰਦੇ ਤੁਰਕਾਂ ਦੀਆਂ ਲੋਥਾਂ ਦੇ ਢੇਰ ਲੱਗ ਗਏ ਨੇ, ਸਾਡੀਆਂ ਜਿਹੜੀ ਸੈਨਾ ਵਾ ਇਹਦੀਆਂ ਲਾਸ਼ਾਂ ਜਿਹੜੀਆਂ ਬੇਸ਼ੁਮਾਰ ਨੇ, ਗਿਣਤੀ ਤੋਂ ਬਾਹਰ ਹਨ।
ਕਵੀ ਕਹਿਤ ਕਥਾ ਸੰਤੋਖ ਸਿੰਘ।
ਭਾਈ ਜੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਇਹ ਜਿਹੜੀ ਕਥਾ ਜਿਹੜੀ ਮੈਂ ਆਪ ਜੀ ਨੂੰ ਦੱਸ ਰਿਹਾ ਸੁਣਾ ਰਿਹਾ ਹਾਂ,
ਧੰਨ ਧੰਨ ਗੁਰੂ ਗੋਬਿੰਦ ਸਿੰਘ।
ਐਸੀ ਕਥਾ ਨੂੰ ਕਹਿੰਦੇ ਸੁਣਾ ਕੇ, ਐਸੀ ਕਥਾ ਨੂੰ ਵਿਚਾਰ ਕੇ, ਐਸੀ ਕਥਾ ਨੂੰ ਕਹਾਣੀ ਨੂੰ ਉਸ ਸਮੇਂ ਦੇ ਬਾਰੇ ਸੋਚ ਕੇ ਮੇਰੇ ਮੂੰਹ ਵਿੱਚੋਂ ਇੱਕੋ ਹੀ ਗੱਲ ਨਿਕਲਦੀ ਹੈ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ।
ਕਰਤ ਸ਼ੀਘਰਤਾ ਦਲ ਚੜੇ ਗੁਰ ਖੋਜਨ ਕੇ ਕਾਜ।
ਉਸੇ ਵੇਲੇ ਉਹ ਜਿਹੜੇ ਵੈਰੀ ਨੇ ਗੁਰੂ ਨੂੰ ਲੱਭਣ ਲਈ ਹੁਣ ਚੜ ਗਏ ਹਨ।
ਭੀਮ ਚੰਦ ਕਾਇਲ ਪਯੋ ਹਟੇ ਗਿਰਨ ਗਿਰ ਰਾਜ।
ਭੀਮ ਚੰਦ ਵੀ ਇਸ ਜੰਗ ਵਿੱਚ ਘਾਇਲ ਹੋ ਗਿਆ ਸੀ, ਭੀਮ ਚੰਦ ਵੀ ਇਸ ਜੰਗ ਵਿਚ ਲੜਦਾ ਫੱਟੜ ਹੋ ਗਿਆ। ਜਿਹੜੇ ਬਾਕੀ ਪਹਾੜੀ ਰਾਜੇ ਨੇ ਉਹ ਵੀ ਹੁਣ ਅਹੰਬ ਹਾਰ ਕੇ ਤੇ ਪਿੱਛੇ ਹਟੇ ਹਨ।
ਸੁਮਾਰ ਹਜ਼ਾਰੋਂ ਮਰੇ,
ਹਜ਼ਾਰਾਂ ਹੀ ਕਹਿੰਦੇ ਨੇ ਮਰੇ ਪਏ ਹਨ।
ਗੁਰ ਕੀ ਦਿਸ਼ ਗਿਰ ਪਤੀ ਸਭ ਹੀ ਮੁਰੇ।
ਤੇ ਸਤਿਗੁਰਾਂ ਦੇ ਵੱਲੋਂ ਹੁਣ ਉਹ ਜਿਹੜੇ ਗਿਰ ਪਤੀ ਮੁੜ ਗਏ ਹਨ।
ਜੇਰ ਦਸਤ ਵੀ ਕਾਇਲ ਹੋਇਓ,
ਜਿੱਥੇ ਭੀਮ ਚੰਦ ਜ਼ਖਮੀ ਹੋਇਆ ਉੱਥੇ ਜੇਰ ਦਸਤ ਜਬਰਦਸਤ ਕਾਂ ਜਿਹੜਾ ਲਾਹੌਰ ਦਾ ਸੂਬਾ ਉਹ ਵੀ ਜ਼ਖਮੀ ਹੋਇਆ, ਉਹ ਵੀ ਘਾਇਲ ਹੋਇਆ ਹੈ।
ਲਵਪੁਰ ਕੋ ਚੜ ਮਾਰਗ ਜੋਯੋ,
ਲਾਹੌਰ ਦਾ ਸੂਬਾ ਸੀ ਜਬਰਦਸਤ ਖਾਂ, ਉਹ ਵੀ ਹੁਣ ਲਾਹੌਰ ਨੂੰ ਜਾਂਦਾ, ਲਾਹੌਰ ਦਾ ਮਾਰਗ ਉਸਨੇ ਫੜਿਆ ਹੈ।
ਸੀਰੰਦ ਸੂਬਾ ਖਾਨ ਵਜੀਦ,
ਜਦੋਂ ਹੁਣ ਗੁਰੂ ਗੋਬਿੰਦ ਸਿੰਘ ਉੱਥੇ ਨਹੀਂ ਰਹਿ, ਸਿੰਘ ਕੋਈ ਨਹੀਂ ਰਿਹਾ, ਜਿਹੜੇ ਦੋ ਰਹਿੰਦੇ ਸਨ ਉਹ ਸ਼ਹੀਦ ਹੋ ਗਏ ਨੇ। ਭੀਮ ਚੰਦ ਆਪਣੇ ਘਰ ਨੂੰ ਮੁੜ ਗਿਆ, ਜਬਰਦਸਤ ਖਾਂ ਲਾਹੌਰ ਨੂੰ ਮੁੜ ਗਿਆ, ਰਾਜੇ ਆਪੋ ਆਪਣੇ ਘਰਾਂ ਨੂੰ ਰਾਜਾਂ ਨੂੰ ਵਾਪਸ ਚਲੇ ਗਏ, ਸਰਹੰਦ ਦਾ ਜਿਹੜਾ ਸੂਬਾ ਹੈ ਉਹ ਵੀ ਗੁਰਮੁਖ ਪਿਆਰੇ ਉਹ ਵਾਪਸ ਜਾ ਰਿਹਾ ਹੈ।
ਪੂਰਬ ਕੀ ਦਿਸ਼ਾ ਕੀਨ ਰਸੀਦ,
ਪੂਰਬ ਦੇ ਪਾਸੇ ਨੂੰ ਰਸੀਦ ਤੋਂ ਭਾਵ ਪਿਆਨਾ ਕੀਤਾ, ਭਾਵ ਜਾਣਾ ਕੀਤਾ ਹੈ।
ਦੱਖਣ ਕੀ ਦਿਸ਼ ਲਾਖਾਂ ਚੜੇ,
ਦੱਖਣ ਦੇ ਵਾਲੇ ਪਾਸੇ ਜਿੱਧਰ ਔਰੰਗਜ਼ੇਬ ਬੈਠਾ ਹੋਇਆ ਉਹਨੇ ਬੜੀ ਸੈਨਾ ਭੇਜੀ ਸੀ, ਤੇ ਗੁਰਮੁਖ ਪਿਆਰਿਓ ਇਹ ਜਿਹੜਾ ਖਵਾਜਾ ਮਰਦੂਦ ਆਇਆ ਸੈਨਾ ਲੈ ਕੇ, ਉਹ ਹੁਣ ਦੱਖਣ ਦੇ ਪਾਸੇ ਨੂੰ ਲੱਖਾਂ ਦੀ ਸੈਨਾ ਲੈ ਕੇ ਵਾਪਸ ਮੁੜਿਆ ਹੈ।
ਕਹੇ ਗੁਰੂ ਕੋ ਜਿਤ ਕਿਤ ਕਢੇ,
ਉਹ ਕਹਿੰਦੇ ਅਸੀਂ ਜਾ ਰਹੇ ਹਾਂ ਦੱਖਣ ਨੂੰ ਤੇ ਜਿੱਥੇ ਕਿਤੇ ਸਾਨੂੰ ਰਾਹ ਵਿੱਚ ਗੁਰੂ ਗੋਬਿੰਦ ਸਿੰਘ ਮਿਲ ਗਿਆ ਜਾਂ ਕਿਤੇ ਵੀ ਟੱਕਰ ਗਏ ਉੱਥੇ ਉਹਨਾਂ ਨੂੰ ਪਕੜ ਲਵਾਂਗੇ।
ਚੜਿਓ ਖਵਾਜ ਮਰਦੂਦ ਸ਼ੀਘਰ ਕਰ,
ਸ਼ੀਘਰਤਾ ਦੇ ਨਾਲ ਖਵਾਜਾ ਮਰਦੂਦ ਸਵਾਰ ਹੋਇਆ ਹੈ।
ਸ਼ਾਹ ਮਿਲਨ ਕੋ ਨਿਕਟ ਚਾ ਧਰ,
ਉਹਦੇ ਮਨ ਵਿੱਚ ਹੁਣ ਚਾਹ ਆ ਵੀ ਜਾ ਕੇ ਮੈਂ ਮਿਲਾਂ ਔਰੰਗਜ਼ੇਬ ਨੂੰ, ਆਪਣੀ ਬਹਾਦਰੀ ਦੇ ਕਿੱਸੇ ਸੁਣਾਵਾਂ, ਆਪਣੀ ਵੀਰਤਾ ਆਪਣੀ ਗੌਰਵਤਾ ਦੀਆਂ ਗੱਲਾਂ ਕਰਾਂ ਜਾ ਕੇ।
ਭੀਮ ਚੰਦ ਘਰ ਪਹੁੰਚਤ ਮਰਿਓ,
ਆ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਜਿਹੜੇ ਬੰਦੇ ਦਾ ਰੌਲਾ ਸੀ ਨਾ ਸ਼ੁਰੂ ਤੋਂ ਲੈ ਕੇ ਤੇ ਹੁਣ ਤੱਕ, ਜਿਸ ਰਾਜੇ ਨੇ ਲੜਾਈ ਦਾ ਮੁੱਢ ਬੱਧਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸਾਮ ਵਾਲੇ ਰਾਜੇ ਦੇ ਪੁੱਤਰ ਨੇ ਹਾਥੀ ਮੱਥਾ ਟੇਕਿਆ, ਚੰਦੋਆ ਮੱਥਾ ਟੇਕਿਆ, ਪ੍ਰਸਾਦੀ ਹਾਥੀ ਦੀ ਗੱਲ ਹੈ, ਉਹ 2.5 ਲੱਖ ਦਾ ਚੰਦੋਆ, ਚੰਦਨ ਦੀ ਚੌਂਕੀ, 5 ਕਲਾ ਜਿਹੜਾ ਸ਼ਸਤਰ, ਜਿਹਨੂੰ ਵੇਖ ਕੇ ਭੀਮ ਚੰਦ ਦਾ ਮਨ ਡੋਲਿਆ। ਭੀਮ ਚੰਦ ਦੇ ਮੁੰਡੇ ਦਾ ਵਿਆਹ ਤੇ ਉਹਦੇ ਵਿੱਚ ਉਹਨੇ ਚੀਜ਼ਾਂ ਮੰਗੀਆਂ, ਸਤਿਗੁਰੂ ਨੇ ਉਹਦੇ ਮਨ ਦੀ ਹੇਰਾ ਫੇਰੀ, ਬੇਈਮਾਨੀ ਵੇਖ ਕੇ ਇਨਕਾਰ ਕੀਤਾ। ਇਥੋਂ ਗੱਲ ਸ਼ੁਰੂ ਹੋਈ, ਬੜਾ ਉਹਨੇ ਰੌਲਾ ਪਾਇਆ, ਬੜਾ ਉਹਨੇ ਜ਼ੋਰ ਲਾਇਆ, ਰਾਜਿਆਂ ਨੂੰ ਇਕੱਠਿਆਂ ਕੀਤਾ, ਆਪਣੇ ਕੁੜਮ ਨੂੰ ਜਿਹੜਾ ਸਤਿਗੁਰਾਂ ਦਾ ਸ਼ਰਧਾਲੂ ਸੀ ਸ਼੍ਰੀਨਗਰ ਦਾ, ਇਹ ਸ਼੍ਰੀਨਗਰ ਇੱਧਰ ਦੇਹਰਾਦੂਨ ਤੋਂ ਅਗਲੇ ਬੰਨੇ, ਇਹ ਸ਼੍ਰੀਨਗਰ ਦਾ ਉਹਦਾ ਕੁੜਮ ਜਿਹਦੇ ਵਿਆਹ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਹਦੀ ਲੜਕੀ ਦੇ ਵਾਸਤੇ ਲੱਖਾਂ ਦਾ ਦਾਜ ਭੇਜਿਆ ਸੀ, ਉਸ ਰਾਜੇ ਨੂੰ ਵੀ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਇਆ ਜਦੋਂ ਪੰਘਾਣੀ ਦਾ ਜੰਗ ਹੋਇਆ। ਮੇਰਾ ਮਤਲਬ ਕਹਿਣ ਦਾ ਇਹ ਕਿ ਹੁਣ ਤੱਕ ਜਿੰਨੇ ਵੀ ਜੰਗ ਹੋਏ, ਜਿੰਨੀਆਂ ਲੜਾਈਆਂ ਹੋਈਆਂ, ਜੋ ਕੁਝ ਵੀ ਹੋਇਆ, ਜਿੰਨੇ ਬੰਦੇ ਮਰੇ, ਇੱਕੋ ਇੱਕ ਉਹਦਾ ਮੇਨ ਕਾਰਨ ਭੀਮ ਚੰਦ ਸੀ, ਇੱਕੋ ਇੱਕ ਉਹਦੀ ਮੇਨ ਮੂਲ ਜਿਹੜੀ ਕਲੇ ਦੀ ਜੜ ਆ ਉਹ ਭੀਮ ਚੰਦ ਸੀ। ਉਹ ਕਹਿੰਦਾ ਸੀ ਆਨੰਦਪੁਰ ਮੇਰੇ ਰਾਜ ਵਿੱਚ ਆ, ਮੇਰੇ ਹਿੱਸੇ ਵਿੱਚ ਆਉਂਦਾ, ਮੇਰੇ ਰਾਜ ਵਿਚ ਹੋਣ ਕਰਕੇ ਮੈਨੂੰ ਟੈਕਸ ਚਾਹੀਦਾ, ਕਰ ਚਾਹੀਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਸਾਡੀ ਖਰੀਦੀ ਹੋਈ ਜ਼ਮੀਨ ਏ, ਅਸੀਂ ਕਿਸੇ ਦੇ ਗੁਲਾਮ ਨਹੀਂ, ਅਸੀਂ ਤੈਨੂੰ ਕੋਈ ਪੈਸਾ ਨਹੀਂ ਦੇਣਾ। ਲੜਾਈ ਹੋਈ ਗੁਰਮੁਖ ਪਿਆਰਿਓ, ਪਰ ਹੁਣ ਭੀਮ ਚੰਦ ਫੱਟੜ ਹੋਇਆ ਸੀ, ਕੋਈ ਜ਼ਹਿਰ ਦੀ ਪੁੱਠ ਵਾਲਾ ਤੀਰ ਵੱਜਾ ਹੋਵੇਗਾ, ਘਾਇਲ ਹੋਵੇਗਾ। ਘਰ ਪਹੁੰਚਦਿਆਂ ਪਹੁੰਚਦਿਆਂ ਸਰੀਰ ਵਿੱਚ ਜ਼ਹਿਰ ਫੈਲ ਗਿਆ, ਇਲਾਜ ਨਾ ਹੋ ਸਕਿਆ। ਤੇ ਘਰ ਪਹੁੰਚਦਿਆਂ ਪਹੁੰਚਦਿਆਂ ਭਾਈ ਜੀ ਕਹਿੰਦੇ ਭੀਮ ਚੰਦ ਵੀ ਮਰ ਗਿਆ। ਵੇਖੋ ਮਰਨਾ ਤੇ ਸੀ, ਇਸ ਗੱਲ ਵਿੱਚੋਂ ਵੀ ਆਪੋ ਆਪਣੇ ਭਾਵ ਗੁਰਮੁਖ ਪਿਆਰਿਓ ਆਪਾਂ ਆਪਣੀ ਸਿੱਖਿਆ ਲਈ ਲੈ ਸਕਦੇ ਹਾਂ। ਗੁਰੂ ਪੀਰਾਂ ਨਾਲ ਜਿਹੜੀ ਜਗ੍ਹਾ ਗੁਰਮੁਖ ਪਿਆਰਿਓ ਨਮਸਕਾਰ ਕਰਨ ਵਾਲੀ ਹੋਵੇ, ਸ਼ਰਧਾ ਭਾਵਨਾ ਜਿੱਥੇ ਅਕੀਦਤ ਪੇਸ਼ ਕੀਤੀ ਜਾਣੀ ਚਾਹੀਦੀ ਹੈ, ਉੱਥੇ ਬੰਦੇ ਨੂੰ ਕਦੇ ਵੈਰ ਨਹੀਂ ਕਰਨਾ ਚਾਹੀਦਾ। ਐਸ ਲੋਕ ਵਿੱਚ ਵੀ ਉਹਦੀ ਸਫਾ ਵਲੇਟੀ ਜਾਂਦੀ ਹੈ, ਦਰਗਾਹ ਵਿੱਚੋਂ ਵੀ ਉਸ ਬੰਦੇ ਨੂੰ ਜਿਹੜੀਆਂ ਠੋਕਰਾਂ ਪੈਂਦੀਆਂ, ਕਿਉਂਕਿ ਸਮੇਂ ਦਾ ਮਾਲਕ ਗੁਰੂ ਹੀ ਤੇ ਬਖਸ਼ਣਹਾਰ ਹੁੰਦਾ। ਤੇ ਜੇ ਉਸੇ ਗੁਰੂ ਨਾਲ ਬੰਦਾ ਲੜਾਈ ਕਰਨ ਲੱਗ ਪੈ, ਆਡਾ ਲਾ ਲੈ, ਵੈਰ ਪਾ ਲੈ, ਤੇ ਦੱਸੋ ਫਿਰ ਕਿੰਨੇ ਬਚਾਉਣਾ। ਭੀਮ ਚੰਦ ਵੀ ਹੁਣ ਇਸ ਦੁਨੀਆਂ ਤੋਂ ਵੀ ਜਾਂਦਾ ਰਿਹਾ ਤੇ ਦਰਗਾਹ ਤੋਂ ਵੀ ਜਾਂਦਾ ਰਿਹਾ। ਐਸਾ ਹਾਲ ਭਾਈ ਜੀ ਬਿਆਨ ਕਰਦੇ ਨੇ, ਘਰ ਪਹੁੰਚ ਕੇ ਉਹ ਜਮਾਂ ਨੂੰ ਜਮ ਲੋਕ ਨੂੰ ਪਿਆਨਾ ਕਰ ਗਿਆ ਹੈ।
ਹਲ ਦੇਸ਼ ਮੈਂ ਸ਼ੋਕ ਸੋ ਪਰਿਓ,
ਸਾਰੇ ਪਹਾੜੀ ਰਾਜਿਆਂ ਵਿੱਚ ਬੜਾ ਸੋਗ ਪੈ ਲਿਆ ਵੀ ਸਾਡਾ ਪ੍ਰਮੁੱਖ ਰਾਜਾ ਭੀਮ ਚੰਦ ਮਰ ਗਿਆ ਹੈ।
ਅਬ ਸਤਿਗੁਰ ਕੀ ਕਥਾ ਸੁਣੀ ਜੈ,
ਹੁਣ ਕਹਿੰਦੇ ਨੇ ਮੈਂ ਦੱਸਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਕਥਾ ਹੈ।
ਜਨਮ ਜਨਮ ਕੇ ਪਾਪ ਮਿੱਟੀ ਜੈ,
ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਜਿਹਨੂੰ ਸਰਵਣ ਕਰਨ ਦੇ ਨਾਲ, ਜਿਸ ਨੂੰ ਸੁਣਨ ਦੇ ਨਾਲ ਹੀ ਜਨਮਾਂ ਜਨਮਾਂ ਦੇ ਦੁੱਖ ਅੱਗ ਪਾਪ ਕੱਟੇ ਜਾਂਦੇ ਹਨ।
ਉਪਤ ਪਰੇ ਤੇ ਸਕੂਪ ਸਥਾਨ,
ਕਹਿੰਦੇ ਨੇ ਜਿੱਥੇ ਮਹਾਰਾਜ ਸੁੱਤੇ ਪਏ ਸਨ, ਆਰਾਮ ਕਰਦੇ ਪਏ ਸਨ, ਜਿਹੜਾ ਖੂਹ ਦੇ ਲਾਗੇ ਉਹ ਸਥਾਨ ਹੈ।
ਹਰ ਨੌ ਦੇ ਲਗ ਗੁਰ ਭਗਵਾਨ,
ਕਹਿੰਦੇ ਨੇ ਹਰ ਨੌ ਦੇ ਭਾਵ ਸੂਰ ਚੜਨ ਦੇ ਤੱਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਭਾਈ ਜੀ ਲਿਖਦੇ ਨੇ ਜਦੋਂ ਫਿਰ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਆਏ, ਤੀਰ ਸਾਹਿਬ ਨੇ ਲਿਖਿਆ ਤੇ ਆਮ ਇਤਿਹਾਸਕਾਰ ਵੀ ਸਾਡੇ ਇਸ ਗੱਲ ਨੂੰ ਮੰਨਦੇ ਨੇ ਕਿ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸ਼ਬਦ ਉਚਾਰਿਆ ਕਿ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਤੁਤ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹ ਸ਼ਬਦ ਗਰੀਬ ਨਵਾਜ ਨੇ ਇਸ ਜਗ੍ਹਾ ਹੀ, ਫਿਰ ਹੱਥ ਵਿੱਚ ਤੇਗ ਹੈ, ਅੱਗੇ ਕੁਵੰਡ ਹੈ, ਕਮਰ ਕੱਸਾ ਲਾਇਆ ਹੋਇਆ, ਐਸੀ ਹਾਲਾਤ ਦੇ ਵਿੱਚ ਵੀ ਗਰੀਬ ਨਵਾਜ ਪਾਤਸ਼ਾਹ ਨੇ ਉਸ ਅਕਾਲ ਪੁਰਖ ਦਾ ਸ਼ੁਕਰ ਕੀਤਾ ਗੁਰਮੁਖ ਪਿਆਰਿਓ। ਇਸ ਸ਼ਬਦ ਦੇ ਭਾਵ ਇਹ ਨੇ ਜਿਹੜੇ ਮੈਨੂੰ ਸਮਝ ਆਈ ਹੈ। ਗਰੀਬ ਨਵਾਜ ਨੇ ਆਖਿਆ ਕਿ ਮਿੱਤਰ ਪਿਆਰੇ ਨੂੰ, ਉਸ ਮਿੱਤਰ ਪਿਆਰੇ ਨੂੰ ਸਾਡਾ ਹਾਲ ਇਹ ਜਾ ਕੇ ਆਖੀ ਕਿ ਤੁਤ ਬਿਨ ਰੋਗ ਰਜਾਈਆਂ ਦੇ ਉੱਡ, ਮੈਨੂੰ ਅੱਜ ਭਾਵੇਂ ਜ਼ਮੀਨ ਤੇ ਸੌਣਾ ਪਿਆ, ਪਰ ਤੇਰੀ ਯਾਦ, ਤੇਰਾ ਸਿਮਰਨ, ਤੇਰਾ ਭਜਨ, ਤੇਰੀ ਬੰਦਗੀ ਮੇਰੇ ਨਾਲ ਆ। ਮੈਨੂੰ ਇਹ ਸੱਥਰ ਵੀ ਜਿਹੜੇ ਨੇ ਸੱਥਰ ਨਹੀਂ ਲੱਗਦੇ, ਮੈਨੂੰ ਇਹਨਾਂ ਸੱਥਰਾਂ ਵਿੱਚ ਵੀ ਦੁੱਖ ਨਹੀਂ ਵਿਆਪਦਾ, ਪਰ ਮੇਰੇ ਮਾਲਕਾ ਜੇ ਤੇਰਾ ਨਾਮ ਕੋਈ ਨਾ ਜਪੇ, ਤੇਰੀ ਯਾਦ ਬੰਦੇ ਦੇ ਨਾਲ ਨਾ ਹੋਵੇ, ਤੇਰਾ ਸਿਮਰਨ ਮਨੁੱਖ ਦੇ ਹਿਰਦੇ ਵਿੱਚ ਨਾ ਹੋਵੇ, ਤੇ ਰਜਾਈਆਂ ਦਾ ਜਿਹੜਾ ਉੱਡਣਾ ਵਾ ਉਹ ਵੀ ਸੱਪਾਂ ਦੇ ਡੰਗਣ ਵਾਂਗੂ ਬਣ ਜਾਂਦਾ, ਰਜਾਈਆਂ ਦਾ ਉੱਤੇ ਲੈਣਾ ਵੀ ਸੱਪਾਂ ਦੇ ਨਾਲ ਨਿਵਾਸ ਕਰਨਾ ਹੈ, ਸੱਪਾਂ ਦੇ ਨਾਲ ਰਹਿਣਾ, ਜੇ ਤੇਰਾ ਸਿਮਰਨ ਬੰਦੇ ਦੇ ਕੋਲ ਨਹੀਂ। ਸਤਿਗੁਰੂ ਪਾਤਸ਼ਾਹ, ਅੱਜ ਮੈਂ ਟੁੱਟੀ ਹੋਈ ਟਿੰਡ ਵਿੱਚ ਵੀ ਪਾਣੀ ਪੀ ਲਿਆ ਤੇ ਮੈਨੂੰ ਫਰਕ ਨਹੀਂ ਪਿਆ, ਮੇਰੇ ਮਨ ਵਿੱਚ ਕੋਈ ਤੌਖਲਾ ਨਹੀਂ, ਕੋਈ ਹੀਨ ਭਾਵਨਾ ਨਹੀਂ, ਮੈਂ ਇੱਦਾਂ ਹੀ ਰਾਜੀ ਹਾਂ ਜਿੱਦਾਂ ਤੂੰ ਰੱਖਿਆ। ਪਰ ਜਿਹੜੇ ਬੰਦੇ ਤੇਰਾ ਭਜਨ ਨਹੀਂ ਕਰਦੇ, ਜਿਹੜੇ ਬੰਦੇ ਤੇਰਾ ਸਿਮਰਨ ਨਹੀਂ ਕਰਦੇ, ਜਿਹੜੇ ਬੰਦੇ ਤੇਰਾ ਨਾਮ ਨਹੀਂ ਜਪਦੇ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਤੇ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਮਾਲਕਾ ਜਿਹੜੇ ਬੰਦਿਆਂ ਦੇ ਕੋਲ ਤੇਰਾ ਭਜਨ ਨਹੀਂ ਸਿਮਰਨ ਨਹੀਂ ਬੰਦਗੀ ਨਹੀਂ ਸੂਲ ਸੁਰਾਹੀ ਉਹ ਜਿਹੜੀ ਸੁਰਾਹੀ ਆ ਜਿਹਦੇ ਵਿੱਚ ਪਾਣੀ ਹੁੰਦਾ ਜਲ ਹੁੰਦਾ ਉਹ ਵੀ ਸੂਲ ਬਣ ਜਾਂਦੀ ਏ ਦੁਖਦਾਈ ਬਣ ਜਾਂਦੀ ਏ ਜਿਹੜੇ ਪਿਆਲੇ ਵਿੱਚ ਪਾ ਕੇ ਚਾਂਦੀ ਦੇ ਸੋਨੇ ਵਿੱਚ ਪਾਣੀ ਪੀਂਦੇ ਨੇ ਲੋਕ ਪਰ ਤੇਰੀ ਬੰਦਗੀ ਤੋਂ ਹੋਈਨੇ ਨੇ ਉਹ ਪਿਆਲੇ ਵੀ ਖੰਜਰਾਂ ਦੇ ਵਾਂਗੂ ਦੁਖਦਾਈ ਨੇ ਖੰਜਰ ਪਿਆਲਾ ਤੇ ਬਿੰਗ ਕਸਾਈਆਂ ਦਾ ਸਹਿਣਾ ਮਾਲਕਾ ਮੈਂ ਇੱਥੇ ਪਿਆ ਹੋਇਆ ਵੀ ਤੇਰੀ ਯਾਦ ਵਿੱਚ ਰਾਜੀ ਆ ਮੇਰਾ ਮਨ ਸੁਰਖਰੂ ਹੈ ਮੇਰਾ ਮਨ ਇੱਥੇ ਹੌਲਾ ਫੁੱਲ ਵਰਗਾ ਮੈਂ ਆਨੰਦ ਵਿੱਚ ਆ ਪਰ ਜਿਹੜੇ ਬੰਦੇ ਤੇਰਾ ਭਜਨ ਨਹੀਂ ਕਰਦੇ ਨਾਮ ਨਹੀਂ ਜਪਦੇ ਮੈਨੂੰ ਏਦਾਂ ਦਾ ਉਹਨਾਂ ਦਾ ਜੀਵਨ ਜਾਪਦਾ ਜਿਵੇਂ ਮਹਿਲਾਂ ਚ ਰਹਿੰਦੇ ਮਖਮਲੀ ਸੇਜਾਂ ਦੇ ਸੁੱਤੇ ਤਮਾਮ ਸੁੱਖ ਭੋਗਦੇ ਵੀ ਉਹਨਾਂ ਦੀ ਉਹ ਹਾਲਤ ਹੈ ਬਿੰਗ ਕਸਾਈਆਂ ਦਾ ਸਹਿਣਾ ਜਿਵੇਂ ਕਸਾਈ ਡੰਗਰ ਨੂੰ ਪਸ਼ੂ ਨੂੰ ਗਾਂ ਮੱਝ ਨੂੰ ਬਿੰਗ ਦੇ ਕੇ ਮਾਰਦੇ ਨੇ ਤੇ ਬਿੰਗ ਤੁਹਾਨੂੰ ਪਤਾ ਹੀ ਹੋਣਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈਆਂ ਇਲਾਕਿਆਂ ਵਿੱਚ ਅੱਜ ਵੀ ਅਫਰੀਕਾ ਵਰਗੇ ਦੇਸ਼ਾਂ ਵਿੱਚ ਇੱਕ ਚਮੜੇ ਦਾ ਡੇਢ ਕੁ ਗਿੱਠ ਲੰਮਾ ਝੋਲਾ ਬਣਾਇਆ ਹੁੰਦਾ ਉਹਨਾਂ ਨੇ ਮੋਟੇ ਚਮੜੇ ਦਾ ਤੇ ਉਹਦੇ ਉੱਪਰਲੇ ਬੰਨੇ ਨੇਫਾ ਬਣਾ ਕੇ ਚਮੜੇ ਦੀ ਤੰਦ ਪਾਈ ਹੁੰਦੀ ਹੈ ਉਹ ਫਿਰ ਡੰਗਰ ਦੇ ਮੂੰਹ ਨੂੰ ਘੁੱਟ ਕੇ ਅੱਗੋਂ ਬੰਨ ਦਿੰਦੇ ਨੇ ਬੜੇ ਜ਼ੋਰ ਦੀ ਜਿਹਦੇ ਨਾਲ ਮੱਝ ਗਾਂ ਦਾ ਪਸ਼ੂ ਦਾ ਸਾਹ ਨਾ ਨਿਕਲੇ ਫਿਰ ਉਹ ਪਸ਼ੂ ਆਪਣੇ ਸਾਹ ਨੂੰ ਅੰਦਰ ਘੁੱਟ ਕੇ ਅੰਦਰੇ ਅੰਦਰ ਸਾਹ ਦੇ ਨਾਲ ਉਹਦੀ ਚਮੜੀ ਆਪਣੀ ਵੱਖਰੀ ਹੋ ਜਾਂਦੀ ਹੈ ਤੜਪ ਤੜਪ ਕੇ ਲੱਤਾਂ ਛੜੀਆਂ ਮਾਰ ਕੇ ਦਮ ਘੁੱਟ ਘੁੱਟ ਕੇ ਉਹ ਡੰਗਰ ਮਰ ਜਾਂਦਾ ਇਹਨੂੰ ਕਹਿੰਦੇ ਨੇ ਬਿੰਗ ਦੇਣਾ ਤੇ ਬਿੰਗ ਦੇਣ ਦਾ ਕਸਾਈਆਂ ਨੂੰ ਲਾਭ ਇਹ ਹੁੰਦਾ ਵੀ ਉਹਨਾਂ ਨੂੰ ਪਸ਼ੂਆਂ ਦੀ ਚਮੜੀ ਲਾਉਣੀ ਨਹੀਂ ਪੈਂਦੀ ਜਦੋਂ ਪਸ਼ੂ ਆਪਣਾ ਦਮ ਘੁੱਟ ਕੇ ਮਰਦੇ ਨੇ ਤੇ ਉਹ ਸਾਹ ਦੇ ਫੁੱਲਣ ਦੇ ਨਾਲ ਸਾਹ ਦੇ ਅੰਦਰ ਘੁੱਟਣ ਦੇ ਨਾਲ ਉਹਨਾਂ ਦੀ ਚਮੜੀ ਆਪਣੇ ਆਪ ਹੀ ਸਰੀਰ ਨੂੰ ਵੱਖਰੀ ਹੋ ਜਾਂਦੀ ਇਸ ਕਰਕੇ ਉਹ ਬਿੰਗ ਦਿੰਦੇ ਨੇ ਤੜਪਾ ਤੜਪਾ ਕੇ ਜਾਨਵਰ ਨੂੰ ਮਾਰਦੇ ਨੇ ਦਾਤਾ ਜੀ ਕਹਿੰਦੇ ਨੇ ਮੈਂ ਤੇ ਇੱਥੇ ਬੜਾ ਸੁਰਖਰੂ ਹਾਂ ਆਨੰਦ ਵਿੱਚ ਹਾਂ ਪਰ ਜਿਹੜੇ ਬੰਦੇ ਤੇਰਾ ਭਜਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਨਾਮ ਨਹੀਂ ਜਪਦੇ ਮੈਂ ਉਹਨਾਂ ਦੇ ਮਨਾਂ ਦੀ ਹਾਲਤ ਵੇਖ ਰਿਹਾ ਉਹ ਤੇ ਏਦਾਂ ਸੜਦੇ ਬਲਦੇ ਤ੍ਰਿਸ਼ਨਾ ਵਿੱਚ ਈਰਖਾ ਵਿੱਚ ਲੋਭ ਵਿੱਚ ਵਿਕਾਰਾਂ ਦੇ ਵਿੱਚ ਉਹਨਾਂ ਦੇ ਮਨਾਂ ਨੂੰ ਜਿਵੇਂ ਕਸਾਈਆਂ ਦੇ ਰੂਪੀ ਵਿਕਾਰਾਂ ਨੇ ਬਿੰਗ ਦਿੱਤਾ ਹੋਵੇ ਤੇ ਤੜਪ ਤੜਪ ਕੇ ਉਹਨਾਂ ਦੀ ਚੇਤਨਾ ਦਮ ਤੋੜਦੀ ਪਈ ਹੈ ਦਾਤਾ ਤੇਰੇ ਨਾਮ ਤੋਂ ਵਿਹੂਣਿਆ ਬੰਦਿਆਂ ਦਾ ਇਹ ਹਾਲ ਤੁਧ ਬਿਨ ਰੋਗ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਤੇ ਭੱਟ ਕਿਹੜਿਆਂ ਦਾ ਰਹਿਣਾ ਪ੍ਰਮਾਣ ਦਿੱਤਾ ਖੇੜਿਆਂ ਦਾ ਜਿਵੇਂ ਹੀਰ ਦਾ ਉੱਥੇ ਜਾ ਕੇ ਕੋਈ ਜੀਵਨ ਨਹੀਂ ਉਹ ਕਹਿੰਦੀ ਸੀ ਮੈਨੂੰ ਇੱਥੇ ਸੱਥਰ ਵੀ ਚੰਗੇ ਨੇ ਪਰ ਉੱਥੇ ਮੇਰਾ ਖੇੜਿਆਂ ਚ ਰਹਿਣਾ ਦੁਸ਼ਵਾਰ ਆ ਇਸੇ ਤਰ੍ਹਾਂ ਦਾਤਾ ਤੇਰੇ ਨਾਲ ਮਿਲ ਕੇ ਮੇਰਾ ਜੀਵਨ ਸੁਰਖਰੂ ਹੈ ਪਰ ਤੇਰੇ ਤੋਂ ਵਿਛੜ ਕੇ ਮੇਰਾ ਜਿਹੜਾ ਜੀਵਨ ਹੈ ਉਹਦੀ ਕੋਈ ਜ਼ਿੰਦਗੀ ਨਹੀਂ ਮੈਂ ਅੱਜ ਵੀ ਇੱਥੇ ਸੁੱਖ ਵਿੱਚ ਆ ਪਰ ਜਿਹੜੇ ਲੋਕ ਤੇਰੇ ਤੋਂ ਬੇਮੁੱਖ ਨੇ ਤੇਰੇ ਤੋਂ ਦੂਰ ਨੇ ਤੇਰੇ ਨਾਮ ਤੋਂ ਹੀਣੇ ਨੇ ਤੇਰੇ ਤੋਂ ਵਿਛੜੇ ਹੋਏ ਨੇ ਮੈਨੂੰ ਉਹਨਾਂ ਦੀ ਹਾਲਤ ਉਸ ਹੀਰ ਵਰਗੀ ਜਾਪਦੀ ਹੈ ਜਿਹੜੀ ਤੜਪ ਤੜਪ ਕੇ ਸਿਸਕੀਆਂ ਲੈ ਕੇ ਆਪਣਾ ਦਮ ਤੋੜਦੀ ਪਈ ਹੈ। ਵਿਧਾਤਾ ਸਿੰਘ ਤੀਰ ਨੇ ਗੁਰਮੁਖ ਪਿਆਰੇ ਉਹ ਇੱਥੇ ਸ਼ਬਦ ਕਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸ਼ਬਦ ਉਚਾਰਿਆ ਉਹ ਆਖਦੇ ਹਨ ਹੇ ਨੀ ਹੋਣੀਏ ਮਿੱਤਰ ਪਿਆਰੜੇ ਨੂੰ ਕਹੀਂ ਹਾਲ ਫਕੀਰਾਂ ਪਿਆਰਿਆਂ ਦਾ ਉਹਨੂੰ ਜਾ ਕੇ ਆਖੀ ਤੇਰੇ ਬਿਨਾਂ ਰਜਾਈਆਂ ਦਾ ਰੋਗ ਉੱਡਣ ਤੇ ਵਾਸ ਵਸਣਾ ਨਾਗ ਹਥਿਆਰਿਆਂ ਦਾ ਦਿਸੇ ਸੂਲ ਸੁਰਾਈਆਂ ਤੇ ਖੰਜਰ ਪਿਆਲਾ, ਸੈਣਾ ਬਿੰਗ ਕਿਸਾਈ ਦੇ ਕਾਰਿਆਂ ਦਾ, ਤੇ ਤੀਰ ਜਾਰ ਦਾ ਸਥਿਰ ਮਨਜੂਰ ਸਾਨੂੰ, ਤੀਰ ਯਾਰ ਦਾ ਸਥਿਰ ਮਨਜੂਰ ਸਾਨੂੰ, ਤੇ ਪੱਟ ਜਾਪ ਦਾ ਵਾਸ ਚੁਬਾਰਿਆਂ ਦਾ, ਤੇ ਪੱਟ ਜਾਪ ਦਾ ਵਾਸ ਚੁਬਾਰਿਆਂ ਦਾ। ਮੇਰੇ ਮਾਲਕਾ ਮੈਨੂੰ ਤੇਰੀ ਜਾਤ ਦੇ ਨਾਲ, ਮੈਂ ਇੱਕ ਦਿਨ ਬੇਨਤੀ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ, ਮੈਂ ਕਈ ਵਾਰ ਉਹਦੀ ਵਿਆਖਿਆ ਗੁਰਮੁਖ ਪਿਆਰਿਓ ਪਹਿਲਾਂ ਕੀਤੀ ਹੈ। ਗੁਰੂ ਨਾਨਕ ਦੇਵ ਕਹਿੰਦੇ ਨੇ, ਵੇਖ ਗੁਰੂ ਦਿਆ ਸਿੱਖਾ ਤੇਰੇ ਕੋਲ ਬੜੀ ਦੌਲਤ ਹੋਵੇ, ਮੈਂ ਅਰਦਾਸ ਕਰਦਾ ਤੂੰ ਅਮੀਰ ਹੋਵੇਂ, ਪਰ ਵੇਖੀ ਕਿਤੇ ਤੇਰੇ ਕੋਠੀਆਂ ਚੁਬਾਰੇ ਮਹਿਲ ਜ਼ਮੀਨਾਂ ਸਭ ਕੁਝ ਤੇਰੇ ਕੋ, ਗਹਿਣੇ ਦੌਲਤ ਆ ਜਾਣ, ਪਰ ਨਾਮ ਜਪਦਾ ਰਹੀ ਸਿਮਰਨ ਕਰਦਾ ਰਹੀ, ਕਿਉਂਕਿ ਭਜਨ ਤੋਂ ਬਿਨਾਂ ਇਹ ਜਿਹੜੇ ਚੁਬਾਰੇ ਨੇ ਇਹ ਸੁਖਦਾਈ ਨਹੀਂ ਹੁੰਦੇ, ਭਜਨ ਤੋਂ ਬਿਨਾਂ ਜਿਹੜੀ ਇਹ ਦੌਲਤ ਹੈ। ਵੇਖੋ ਗੁਰਮੁਖ ਪਿਆਰਿਓ, ਕਹਿੰਦੇ ਨੇ ਲਛਮੀ ਦਾ ਨਿਵਾਸ ਉੱਲੂ ਤੇ ਆ, ਉੱਲੂ ਦੇ ਉੱਤੇ ਹੈਗਾ ਨਹੀਂ, ਓਦਾਂ ਕੋਈ ਉੱਲੂ ਦੇ ਉੱਤੇ ਕਿਵੇਂ ਕੋਈ ਸਵਾਰੀ ਕਰ ਸਕਦਾ। ਇਹ ਗੁਰਮੁਖ ਪਿਆਰਿਓ ਪ੍ਰਤੀਕ ਨੇ, ਵਿਦਵਾਨਾਂ ਦੀਆਂ ਗੱਲਾਂ, ਜਿਨ੍ਹਾਂ ਨੇ ਸਮਝੀ ਇਹ ਸਮਝਿਆ ਇਸ ਗੱਲ ਨੂੰ, ਲਛਮੀ ਦਾ ਨਿਵਾਸ ਉੱਲੂ ਤੇ ਆ, ਤੇ ਇਹਦਾ ਮਤਲਬ ਕੀ ਆ? ਹੁਣ ਇਹਦਾ ਮਤਲਬ ਇਹ ਆ ਵੀ ਜੇ ਅਸੀਂ ਕੱਲੀ ਲਛਮੀ ਨੂੰ ਮੰਗਾਂਗੇ, ਕੱਲੀ ਮਾਇਆ ਨੂੰ ਮੰਗਾਂਗੇ, ਤੇ ਜਿਵੇਂ ਉੱਲੂ ਉਜਾੜ ਭਾਲਦਾ, ਮਨੁੱਖ ਦੇ ਹਿਰਦੇ ਚ ਉਜਾੜ ਆਏਗੀ, ਖੁਸ਼ਹਾਲੀ ਨਹੀਂ ਆਏਗੀ। ਤੇ ਜੇ ਗੁਰਮੁਖ ਪਿਆਰਿਓ ਜਿਹੜਾ ਹੁਣ ਗਰੁੜ ਆ ਉਹ ਸਾਰੇ ਪੰਛੀਆਂ ਦਾ ਰਾਜਾ, ਸਿਰਮੌਰ ਹੈ, ਖੁਸ਼ਹਾਲੀ ਦਾ ਪ੍ਰਤੀਕ ਹੈ, ਭਗਵਾਨ ਵਿਸ਼ਨੂੰ ਦੀ ਸਵਾਰੀ ਗਰੜ ਤੇ ਮੰਨੀ ਹੈ, ਤੇ ਜੇ ਲਛਮੀ ਦੇ ਨਾਲ ਲਛਮੀ ਦੇ ਪਤੀ ਭਗਵਾਨ ਵਿਸ਼ਨੂੰ ਪਾਵ ਉਸ ਪਰਮਾਤਮਾ ਦੀ ਅਰਾਧਨਾ ਕਰਾਂਗੇ, ਜਿੱਥੇ ਤੈਨੂੰ ਬਾਹਰ ਤੇਰਾ ਧਨ ਸੁਖਦਾਈ ਹੋ ਜਾਏਗਾ, ਉੱਥੇ ਹਿਰਦੇ ਦੇ ਵਿੱਚ ਵੀ ਤੇਰੇ ਸੁਖ ਸ਼ਾਂਤੀ ਸਮਰਿੱਧੀ ਅਨੇਕਾਂ ਪ੍ਰਕਾਰ ਦਾ ਆਨੰਦ ਕਦੇ ਉਜਾੜ ਵਿਆਪੇਗੀ ਨਾ। ਤੁਸੀਂ ਵੇਖੋ ਬੜੇ ਬੜੇ ਵੱਡੇ ਸੇਠ ਅਮੀਰ ਲੋਕ, ਉਹਨਾਂ ਦੀਆਂ ਦੁੱਖਾਂ ਦੀਆਂ ਗੱਲਾਂ ਮੁੱਕਦੀਆਂ ਹੀ ਨਹੀਂ, ਰੋਂਦੇ ਨਹੀਂ ਉਹ ਥੱਕਦੇ, ਸਾਰੀ ਸਾਰੀ ਰਾਤ ਉਹਨਾਂ ਕੋ ਬਹਿ ਕੇ ਸੁਣਦੇ ਰਹੋ, ਉਹਨਾਂ ਦੀਆਂ ਤਕਲੀਫਾਂ ਮੁੱਕਣ ਚ ਹੀ ਨਹੀਂ ਆਉਂਦੀਆਂ। ਪਰ ਵੇਖੋ ਭਗਤ, ਗੁਰਬਾਣੀ ਵਿੱਚ ਲਿਖਿਆ ਰਾਜੇ ਮਹਾਰਾਜੇ ਵੀ ਭਗਤ ਹੋਏ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਹੀ ਉਦਾਸੀ, ਮਾਇਆ ਚ ਉਦਾਸ ਰਹਿਣ ਵਾਲੇ ਵੀ ਭਗਤ ਹੋਏ। ਬੰਦਗੀ ਜਿਨ੍ਹਾਂ ਨੇ ਕੀਤੀ ਮਾਇਆ ਨੂੰ ਕਹਿੰਦੇ ਮੰਗ, ਜੇ ਕੱਲੀ ਮਾਇਆ ਆਏਗੀ ਤੇ ਉਜਾੜ ਲੈ ਕੇ ਆਏਗੀ, ਜੇ ਨਾਲ ਭਗਵਾਨ ਨੂੰ ਮੰਗੇਗਾ ਵਿਸ਼ਨੂੰ ਮਾਇਆ ਦਾ ਜੋ ਪਤੀ ਹੈ ਸਵਾਮੀ ਹੈ, ਤੇ ਫੇਰ ਹਰ ਤਰ੍ਹਾਂ ਨਾਲ ਸਮਰਿੱਧੀ ਆਉ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤੇਰੇ ਮੰਦਰ ਮਹਿਲ ਮਨਾਰੇ ਹੋਣ ਤੇਰੇ ਕੋਲ, ਪਰ ਪਰਮਾਤਮਾ ਨੂੰ ਯਾਦ ਰੱਖੀ ਉਹਦਾ ਭਜਨ ਕਰਦਾ ਰਹੀ। ਇੱਕ ਪਦਾ ਸ਼ਬਦ ਦਾ ਸੁਣਾ ਕੇ ਅੱਗੇ ਤੁਰਦਾ, ਗਰੀਬ ਨਵਾਜ ਫਰਮਾਉਂਦੇ ਨੇ ਮੋਤੀ ਤਾਂ ਮੰਦਰ ਯੂਸ ਰੈ ਰਤਨੀ ਤਾਂ ਹੋਏ ਜੜਾ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾ, ਮਤ ਦੇ ਕਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਾਛੀਵਾੜੇ ਦੇ ਜੰਗਲਾਂ ਚ ਗੁਰਮੁਖ ਪਿਆਰਿਓ ਇਹ ਸ਼ਬਦ ਉਚਾਰਿਆ, ਜਿਹਦੇ ਏਦਾਂ ਦੇ ਹੀ ਭਾਵ ਸਨ ਜੋ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ। ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਆਏ ਨੇ ਜੰਗਲ ਦੇ ਵਿੱਚ, ਤੀਰ ਸਾਹਿਬ ਫਰਮਾਉਂਦੇ ਨੇ, ਲਓ ਜੀ ਇਹ ਹੈ ਦੇਸ਼, ਲਓ ਜੀ ਇਹ ਹੈ ਜੇ ਦੇਸ਼ ਦਾ ਭਗਤ ਸੱਚਾ, ਤੇ ਦੇਸ਼ ਵਾਸਤੇ ਦੁਖੀ ਉਠਾਉਣ ਵਾਲਾ, ਲਓ ਜੀ ਇਹ ਜੇ ਪੁੰਜ ਕੁਰਬਾਨੀਆਂ ਦਾ, ਤੇ ਦੀਨਾਂ ਲਈ ਸਰਬੰਸ ਲਟਾਉਣ ਵਾਲਾ, ਲਓ ਜੀ ਇਹ ਜੇ ਮਰਦ ਸਰਬੰਸ ਦਾਨੀ, ਕਾਰੋਬਾਰ ਪਰਿਵਾਰ ਪਲਾਉਣ ਵਾਲਾ,
ਲੋ ਜੀ ਏ ਜੇ ਦੇਸ਼ ਦਾ ਦਿਲੋਂ ਦਰਦੀ ਤੇ ਦੁਖੀ ਦੇਸ਼ ਦੇ ਦਰਦ ਕਲਾਉਣ ਵਾਲਾ ਲੋ ਜੀ ਏ ਜੇ ਸੂਰਮਾ ਤਣਖ ਤਾਰੀ ਦੇਸ਼ ਵਾਸਤੇ ਤਣਖ ਚੜਾਉਣ ਵਾਲਾ ਲੋ ਜੀ ਏ ਜੇ ਬਲੀ ਬਲਵੰਤ ਹਠੀਆ ਤੇ ਬੱਚੇ ਵਾਰ ਕੇ ਸ਼ੁਕਰ ਮਨਾਉਣ ਵਾਲਾ ਲੋ ਜੀ ਏ ਜੇ ਭਾਰਤ ਸਪੂਤ ਸੱਚਾ ਬਲੀ ਆਪਣੇ ਪਿਤਾ ਦੀ ਲਾਣ ਵਾਲਾ ਲੋ ਜੀ ਏ ਜੇ ਤੇਗ ਦਾ ਧਨੀ ਜੋਧਾ ਤੇ ਧਰਮ ਵਾਸਤੇ ਤੇਗ ਖੜਕਾਣ ਵਾਲਾ ਐਸਾ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਛੀ ਵਾਲੇ ਜੰਗਲ ਦਾ ਚਿਤਰਨ ਕਰਕੇ ਭਾਈ ਸੰਤੋਖ ਸਿੰਘ ਜੀ ਦੱਸਦੇ ਪਏ ਹਨ
ਨੌ ਸਿੰਘ ਨਿਕਸ ਜਬ ਗਏ ਦਲ ਤੇ ਦੂਰ ਕੋਸ ਜੁਗ ਪਏ
ਤਿੰਨ ਜਿਹੜੇ ਗੁਰਮੁਖ ਪਿਆਰੇ ਉਹ ਸਿੰਘ ਆਏ ਸਨ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਿਗੁਰਾਂ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਜਦੋਂ ਤਿੰਨ ਕੋ ਜਦੋਂ ਉਹ ਦੂਰ ਹੋ ਗਏ ਬਾਹਰ ਆ ਗਏ ਦਲ ਤੋਂ ਪਾਸੇ ਹੋਏ ਹਨ ਜਦੋਂ
ਲਗੇ ਵਿਚਾਰਨ ਚੱਲ ਹਮ ਆਏ ਬਿਛੜੇ ਗੁਰਜਨ ਕੇ ਸੰਗ ਤਾਏ
ਗੁਰਮੁਖ ਪਿਆਰਿਓ ਵਿਛੜੇ ਸਨ ਜਦੋਂ ਸਤਿਗੁਰੂ ਮਹਾਰਾਜ ਉਤੋਂ ਨਿਕਲੇ ਨੇ ਉਥੋਂ ਵਿਛੋੜਾ ਪਿਆ ਸੀ
ਕਿਆ ਕਰਤਬਿਆ ਅਬੈ ਹਮ ਬਣੈ ਕਿਤ ਕੋ ਗਮਨ ਹੋਵੈ ਹਿਤ ਸਨੈ
ਉਹਨੂੰ ਸੋਚਦੇ ਨੇ ਕਿਹੜੇ ਪਾਸੇ ਜਾਈਏ ਹੁਣ ਕਿਸ ਬੰਨੇ ਜਾਈਏ ਸਤਿਗੁਰਾਂ ਨੂੰ ਵਿਛੜ ਗਏ ਆ ਤੇ ਹੁਣ ਸਲਾਹ ਕਰਦੇ ਨੇ ਤਿੰਨੇ ਖਲੋ ਕੇ
ਦਇਆ ਸਿੰਘ ਸਿਮਰੀ ਗੁਰਬਾਣੀ ਗੜ ਨਿਕਸਤ ਹਮ ਸੰਗ ਬਖਾਨੀ
ਤੇ ਗੁਰਮੁਖ ਪਿਆਰੇ ਉਹ ਦਇਆ ਸਿੰਘ ਭਾਈ ਨੇ ਯਾਦ ਕਰਾਇਆ ਭਾਈ ਦਇਆ ਸਿੰਘ ਕਹਿਣ ਲੱਗੇ ਸਤਿਗੁਰਾਂ ਨੇ ਸਾਨੂੰ ਜਦੋਂ ਕਿਲੇ ਚੋਂ ਬਾਹਰ ਨਿਕਲੇ ਸਾਂ ਚਮਕੌਰ ਦਿਓ ਤੇ ਗਰੀਬ ਨਵਾਜ ਨੇ ਆ ਬਚਨੇ ਆਖਿਆ ਸੀ
ਇਸ ਤਾਰੇ ਕੀ ਸੇਧ ਪਿਆਨੈ ਚਲੋ ਗੁਰੂ ਮਿਲ ਹੈ ਕਿਸ ਥਾਨੈ
ਸਤਿਗੁਰਾਂ ਆਖਿਆ ਸੀ ਭਾਈ ਆ ਜਿਹੜਾ ਸਾਹਮਣੇ ਤਾਰਾ ਨਜ਼ਰੇ ਆਉਂਦਾ ਜੇ ਕਿਤੇ ਆਪਾਂ ਵਿਛੜ ਗਏ ਦੂਰ ਹੋ ਗਏ ਇਸ ਤਾਰੇ ਦੀ ਸੇਧ ਨੂੰ ਚੱਲ ਕੇ ਤੇ ਮੇਰੇ ਕੋਲ ਆ ਜਿਓ ਚਲੋ ਆਪਾਂ ਇਸ ਤਾਰੇ ਦੀ ਸੇਧ ਨੂੰ ਤੁਰੇ ਚੱਲਦੇ ਹਾਂ
ਮਾਨ ਸਿੰਘ ਤਬ ਚਲਤ ਉਚਾਰੇ ਇਹ ਮਗ ਪਹੁੰਚੈ ਮਾਛੀ ਵਾਰੇ
ਭਾਈ ਮਾਨ ਸਿੰਘ ਆਖਣ ਲੱਗਾ ਵੀ ਸੱਜਣੋ ਮੈਂ ਇਸ ਜਗ੍ਹਾ ਤੇ ਕਈ ਵਾਰ ਆਇਆ ਇਥੋਂ ਬਿਲਕੁਲ ਸਿੱਧਾ ਜਾਈਏ ਤੇ ਸਾਹਮਣੇ ਮਾਛੀ ਵਾੜਾ ਇਹ ਜਿਹੜਾ ਰਸਤਾ ਹੈ ਇਹ ਮਾਛੀ ਵਾੜੇ ਜਾਂਦਾ ਹੈ
ਸਾਰੇ ਸੇਧ ਨਿਹਾਰਤ ਚਲੋ ਪੁਰ ਲਗ ਖੋਜਤ ਗੁਰ ਸੰਗ ਮਿਲੋ
ਤੇ ਆਪਾਂ ਇਸ ਤਾਰੇ ਨੂੰ ਵੇਖ ਕੇ ਤੁਰੇ ਚੱਲਦੇ ਆ ਤੇ ਇਹ ਸਿੱਧੇ ਨਾ ਤੁਰੇ ਜਾਇਓ ਲਾਗੇ ਬੰਨੇ ਵਹਿੰਦੇ ਜਾਇਓ ਥੋੜੀ ਥੋੜੀ ਦੂਰ ਵੱਖੋ ਵੱਖਰੇ ਹੋ ਜਾਓ ਤੇ ਖੋ ਸਕਦਾ ਕਿਤੇ ਰਸਤੇ ਵਿੱਚ ਹੀ ਸਤਿਗੁਰ ਆਪਾਂ ਨੂੰ ਮਿਲ ਪੈਣ ਚੰਗੀ ਤਰ੍ਹਾਂ ਨਾਲੇ ਤੁਰੇ ਜਾਓ ਤੇ ਨਾਲੇ ਵੇਖਦੇ ਜਾਣਾ ਹੈ
ਧਰਮ ਸਿੰਘ ਬੋਲਿਓ ਮਤ ਤੀਰ ਖੋਜਤ ਗਮਨਾ ਇਤ ਉਤ ਤੀਰ
ਤੇ ਹੁਣ ਇਧਰ ਉਧਰ ਧਰਮ ਸਿੰਘ ਜੀ ਦਇਆ ਸਿੰਘ ਮਾਨ ਸਿੰਘ ਤੁਰਨ ਲੱਗੇ ਨੇ ਨਾਲੇ ਵੇਖਣ ਲੱਗੇ ਹਨ
ਨਿਰਭੈ ਵੀਰ ਤੀਨੋ ਤਬ ਚਾਲੇ ਮਾਰ ਗਏ ਤਯੁਤ ਫਿਰਤ ਸੰਭਾਲੇ
ਸਤਿਗੁਰਾਂ ਦੀ ਯਾਦ ਆ ਹਿਰਦੇ ਦੇ ਅੰਦਰ ਮਹਾਰਾਜ ਜੀ ਦਾ ਪ੍ਰੇਮ ਹੈ ਤਿੰਨੇ ਜਾਣੇ ਪੈਦਲ ਤੁਰੇ ਆਉਂਦੇ ਨੇ ਸਤਿਗੁਰਾਂ ਨੂੰ ਏਦਾਂ ਯਾਦ ਕਰਦੇ ਸਿਮਰਦੇ ਦੇਖਦੇ ਹਨ
ਜਤ ਸ੍ਰੀ ਸਤਿਗੁਰ ਕੋ ਜਾਤ ਇਸ ਬਿਦ ਬੀਤੀ ਸਕਲ ਹੀ ਰਾਤ
ਹੁਣ ਸਤਿਗੁਰਾਂ ਨੂੰ ਇੱਕੇ ਦਮ ਸਾਹਮਣੇ ਤੁਰਨਾ ਨਹੀਂ ਸੀ ਚਾਰ ਚਪੇਰੇ ਵੇਖਣਾ ਸੀ ਤਾਰਾ ਕਿਹੜਾ ਥੋੜੀ ਜੀ ਜਗ੍ਹਾ ਵਿੱਚ ਸੀ ਹੁਣ ਉਹ ਜਿੰਨੀ ਕੁ ਜਗ੍ਹਾ ਵੇਖ ਸਕਦੇ ਸਨ ਉਹਨਾਂ ਨੇ ਦੂਰ ਦੂਰ ਢੂੰਡਿਆ ਲੱਭਿਆ ਫਿਰ ਤੁਰ ਪੈਂਦੇ ਨੇ ਇੱਧਰ ਵੇਖ ਕੇ ਦੂਜੇ ਬੰਨੇ ਵੇਖ ਕੇ ਸੱਜੇ ਖੱਬੇ ਸਿੱਧਾ ਬਹੁਤ ਜਗ੍ਹਾ ਲੱਭਦਿਆਂ ਲੱਭਦਿਆਂ ਜਦੋਂ ਸਾਰੀ ਰਾਤ ਬੀਤ ਗਈ ਹੈ
ਸਮਾਂ ਯਾਰ ਨੋਦੈ ਹੋਇਓ चंद प्रकाश मंद को जोयो।
अरन मैंने उन्दा सूरज उदे मैंने उदय होना अरनोद्यो जब समा अरनोद्यो होयो। जदों ही गुरमुख प्यारे सूरज निकलन दा समा आ गया चंद्रमा दा प्रकाश फिका पिया है।
पूरब दिश मुख लाल दिखायो जान तुर कन को चहत खपायो।
कहिंदे पूरब दी दिशा वल्लों लाली उगड़ी है जिवें सूरज नू भी गुस्सा आया होवे सूरज नू भी जोश आ गया होवे सूरज दे भी नेत्रां विच लहू उतर आया होवे जिवें सूरज भी अज तुरकां नू खपाउणा चाहुंदा है।
सिमर तुम पतर होए गयो कुशक प्रकाश आकाश भयो।
कहिंदे पतला हो गया तिमर तिमर तो पाव हनेरा जदों हनेरा पतला हो गया प्रकाश होना शुरू होया है।
गमनत देखत पहुंचे तहवा सुपत जगत पत प्रभ थिर जैवा।
हुण गुरमुख प्यारे लभदियां 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 तुरे आउंदियां ढूंढदियां उस जगह ते पहुंच गए जिस जगह कलगीधर पातशाह जी बिराजे हुए ने आराम करदे ने अजे मिले नहीं इन्हां नूं ए लभदे फिरदे ने तिन्नों सिख उस इन्हां दे लागे ही थोड़ी दूर गरीब नवाज बिराजे हुए हन।
जेवर कितक उतारन करे कटी हर अटकी सिर तर तरे।
सतगुरां ने जेड़े जेवर सी कुछ ओ उतार दिते सन अपने शरीर दे नालो जेवरे उतार के ते जेड़ी टेंड है खूह दी ओ सराने रखी होई सी।
गुलश त्राण अंगुष्ट मझारा पहरे राख्यो नहीं उतारा।
पर सतगुरां ने जिथे तनख बाण पकड़िया सज्जे हथ दे विच खब्बे हथ दे विच उथे सतगुरां दे सज्जे हथ विच इक जेड़ा गुलश त्राण या चमड़े दा बनिया हुंदा सी मोटे चमड़े दा ओ सतगुरां ने हाथ विचों नहीं लाया भी पता नहीं कदों तीर चलाउने पै जान पता नहीं कदों दुश्मन आ जान ओदे नाल हाथ नहीं सी वड्या जांदा हाथ नू सट नहीं सी लगदी बार बार तीर चलाउन नाल हाथ जेड़ा बचिया रहिंदा सी ते सतगुरां ने ओ हाथ नू जेड़ा पाया होया है।
बोल हजार एकादश ताहूं राख बड़ तन तर कर माहूं।
कहिंदे ने 11,000 रुपया ओदा मुल ओ जेड़ा सतगुरां ने पहरिया होया 11,000 उन्हां दिनां च बड़ी ज्यादा कोई अजकल कई लख कीमत होवेगी ओ जेड़ा सतगुरां हाथ विच पहरिया है।
पनचे अंचन के जो रक्षक बन है अंगुष्टे सो।
कहिंदे जेड़ा तीर चलाउंदे आ समय तीर चलाउंदे समय गूठे दी उंगल दी रखिया करदा है।
जुत गुल त्राण हुतो जो हाथ सुपत परे सिर पर तर नाथ।
ओ जेड़ा सतगुरां ने हाथ सी ना अपना खब्बे हाथ विच तनख ऐदां रखिया ते सज्जा हाथ सतगुरां मथे उत्ते रखिया जेड़े हाथ दे विचो गुलस्तरान पै रहा होया ओ हाथ गरीब नवाज ने मथे ते रखिया है।
गुलस्तरान विच हीरा जरियो ते प्रकाश अरनोदय परियो।
ते उस गुलस्तरान दे विच एक हीरा जड़िया हीरा ते बड़ा मोटा वड्डा हीरा सी जेड़ा ओदे विच जड़िया होया जदों ही सूरज दियां किरणा दो तीन पईयां उस हीरे दे उत्ते जी
चमकत पयो सहत बहो लाली।
जदों चमकिया ते बड़ी जादी अजे लाल रोशनी है सूरज दी ते लाली फैल गई है।
दे अदखाली दूर बिसाली।
जदों लाली उत्थों चमक जेड़ी है पई है भाई दया सिंह होनी दूरों उन्हां ने नजर मारी है।
धर्म सिंह मग चलत लोके
भाई तरम सिंह ने भी रस्ते विच जांदियां वेखिया है।
दया सिंह को कर रोके
भाई तरम सिंह ने भाई दया सिंह नू रोक लिया भाई दया सिंह नू खलार लिया है।
ए सतगुर को भूखन कोई
ए जेड़ा भाई दया सिंह नू कहन लगा भाई तरम सिंह ਆ ਜਿਹੜਾ ਚਮਕਿਆ ਨਾ ਉਹ ਸਾਹਮਣੇ ਦੂਰੋਂ ਪੈਂਦੀ ਚਮਕ ਪ੍ਰਕਾਸ਼ ਇੰਨਾ ਜਿਆਦਾ ਹੋ ਰਿਹਾ। ਮੈਨੂੰ ਏਦਾਂ ਲੱਗਦਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਕੋਈ ਅਭੂਖਣ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਜਵਾਹਰ ਹਨ।
ਲਾਲੀ ਦਮਕੈ ਬੋਲਗ ਹੋਈ,
ਇਹ ਜਿਹੜੀ ਲਾਲੀ ਚਾਰ ਚੁਫੇਰੇ ਦਮਕ ਰਹੀ ਹੈ, ਲਾਲ ਹੀ ਲਾਲ ਪ੍ਰਕਾਸ਼ ਹੋਇਆ ਹੈ।
ਵਾਹਿਗੁਰੂ ਮੁਖ ਉਚਰਤ ਚਲੋ,
ਦੋਵੇਂ ਜਾਣੇ ਭਜਨ ਕਰਦੇ, ਤਿੰਨੇ ਜਾਣੇ ਤੁਰੇ ਜਾਂਦੇ ਹਨ।
ਦੇਖੋ ਨਿਕਟ ਹੋਏ ਪ੍ਰਭ ਮਿਲੋ,
ਕਹਿੰਦੇ ਵੇਖਦੇ ਆ ਲਾਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਸਤਿਗੁਰੂ ਜੀ ਇੱਥੇ ਹਨ।
ਮਾਨ ਸਿੰਘ ਤਬ ਗਯੋ ਨਜੀਕੇ,
ਇਹ ਦੋਵੇਂ ਜਾਣੇ ਤੇ ਭਾਈ ਮਾਨ ਸਿੰਘ ਸਭ ਤੋਂ ਪਹਿਲਾਂ ਕੋਲ ਗਏ ਹਨ।
ਦੇਖੇ ਕਹਾ ਪਰੈ ਪ੍ਰਿਆ ਜੀ ਕੇ,
ਉਹਨਾਂ ਵੇਖਿਆ ਜਿਹੜੇ ਜੀ ਦੇ ਪ੍ਰਿਆ ਨੇ, ਜਿਹੜੇ ਆਪਣੇ ਉਹਨਾਂ ਦੇ ਮਨ ਨੂੰ ਪਿਆਰੇ ਸਨ, ਪ੍ਰੀਤਮ ਸਨ, ਉਹਨਾਂ ਦੇ ਹਿਰਦੇ ਦੇ ਜੋ ਸਵਾਮੀ ਸਨ, ਏਦਾਂ ਜਦੋਂ ਵੇਖਿਆ ਹੈ।
ਹੁਤੇ ਉਨੀਂਦੇ ਸ਼ਰਮ ਕੋ ਪਾਏ,
ਸਤਿਗੁਰੂ ਜੀ ਉਨੀਂਦੇ ਸਨ, ਨੀਂਦ ਵੀ ਸੀ ਦੋ ਦਿਨਾਂ ਦੀ, ਬੜਾ ਜਿਆਦਾ ਥਕੇਵਾ ਵੀ ਹੈ।
ਤਨ ਸੁਧ ਬਿਨ ਧਰ ਪਰ ਸੁਪਤਾਏ,
ਹੁਣ ਸੱਚੇ ਪਾਤਸ਼ਾਹ ਜੀ ਦੇ ਉਹ ਲਾਗੇ ਵੀ ਆ ਗਏ, ਪਰ ਗਰੀਬ ਨਵਾਜ਼ ਜੀ ਅਜੇ ਉੱਠੇ ਨਹੀਂ। ਤਿੰਨੇ ਜਾਣੇ ਆ ਕੇ ਚਰਨਾਂ ਦੇ ਵਾਲੇ ਪਾਸੇ ਖਲੋ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੋ ਹਨ।
ਤੀਨੋ ਪਦ ਪੰਕਜ ਕਰ ਨਮੋ,
ਇਹ ਤਿੰਨਾਂ ਨੇ ਚਰਨਾਂ ਵੱਲ ਬਹਿ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਇੱਕ ਵਾਰ ਦੂਰੋਂ। ਗਰੀਬ ਨਵਾਜ਼ ਏਦਾਂ ਬਿਰਾਜੇ ਹੋਏ ਸਨ, ਤਿੰਨੇ ਜਾਣੇ ਚਰਨਾਂ ਵਾਲੇ ਪਾਸੇ ਆ ਗਏ, ਨਾਲੇ ਦੁਖੀ ਬੜਾ ਉਹਨਾਂ ਦਾ ਮਨ ਹੋਇਆ ਵੀ ਸਾਡੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਜ ਜ਼ਮੀਨ ਤੇ ਹੀ ਆਸਣ ਲਾਇਆ, ਨਾ ਕੋਈ ਵਿਛਾਉਣਾ, ਨਾ ਕੋਈ ਚੰਦੋਆ, ਨਾ ਕੋਈ ਪਹਿਰੇਦਾਰ, ਨਾ ਕੋਈ ਸੇਵਕ, ਦੂਰੋਂ ਹੀ ਖਲੋ ਕੇ ਮਨ ਭਰ ਕੇ ਇੱਕ ਵਾਰ ਉਹਨਾਂ ਵੰਦਨਾ ਕੀਤੀ ਹੈ।
ਹੇਤ ਜਗਾਵਨ ਕਰਤੇ ਸਮੋ,
ਹੁਣ ਕਹਿੰਦੇ ਕਿਵੇਂ ਕਰੀਏ ਵੀ ਦਿਨ ਵੀ ਚੜ ਗਿਆ, ਉਦਾਂ ਤੇ ਗੁਸਤਾਖੀ ਨਹੀਂ ਕਰ ਸਕਦੇ ਵੀ ਸਤਿਗੁਰਾਂ ਨੂੰ ਉਠਾਈਏ, ਸਾਡੀ ਕੀ ਮਜਾਲ, ਸਤਿਗੁਰਾਂ ਨੂੰ ਆਵਾਜ਼ ਮਾਰੀਏ, ਸਾਡੀ ਕੀ ਹਿੰਮਤ। ਪਰ ਮੌਕੇ ਦੀ ਨਜਾਗਤ ਸੀ ਗੁਰਮੁਖ ਪਿਆਰਿਓ, ਚਾਰ ਚਫੇਰੇ ਹਕੂਮਤ ਲੱਭਦੀ ਫਿਰਦੀ ਹੈ, ਵੈਰੀ ਢੂੰਡਦੇ ਫਿਰਦੇ ਨੇ, ਦੁਸ਼ਮਣ ਹਰਲ ਹਰਲ ਕਰਦੇ ਫਿਰਦੇ ਨੇ, ਸੂਈਏ ਉਹਨਾਂ ਛੱਡੇ ਹੋਏ ਨੇ, ਪਤਾ ਨੀ ਕਿੱਥੋਂ ਵੈਰੀ ਚੜ ਕੇ ਆ ਜਾਣ। ਤਿੰਨ ਸਿੱਖ ਨੇ, ਚੌਥੇ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਉਹ ਬੈਠੇ ਨੇ ਤੇ ਮਨ ਵਿੱਚ ਵਿਚਾਰਾਂ ਕਰਦੇ ਕੀ ਕਰੀ। ਇੱਕ ਵਿਚਾਰ ਮਨ ਵਿੱਚ ਆਉਂਦਾ, ਇੱਕ ਜਾਂਦਾ, ਮਨ ਵੈਰਾਗੀ ਹੋਇਆ ਕਿ ਸਾਡੇ ਸਤਿਗੁਰੂ ਮਹਾਰਾਜ ਇਹ ਉਹੀ ਦਾਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਮਨ ਵਿੱਚ ਤੇ ਗੁਰਮੁਖ ਪਿਆਰਿਓ ਆ ਹੀ ਜਾਂਦੀ ਹੈ। ਤੀਰ ਸਾਹਿਬ ਕਹਿੰਦੇ ਨੇ ਜਦੋਂ ਉਹਨਾਂ ਦਰਸ਼ਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਕਹਿੰਦੇ ਕੌਣ ਹੈ ਇਹ, ਉਹ ਹੈ ਆਨੰਦਪੁਰੀ ਜੱਚਦਾ ਨਾ, ਕਦੋਂ ਕਿਵੇਂ ਕਿਉਂ ਛੱਡ ਆਇਆ ਪਾਤਸ਼ਾਹੀ ਨੂੰ, ਹੈ ਇੱਦਾਂ ਨੰਗੇ ਪੈਰ ਭੁੰਨੇ ਸੁੱਤਾ, ਇਹ ਕੀ ਲੋੜ ਤੇ ਕਹੀ ਸਿਰ ਆ ਕੇ ਬਣੀ ਅਰਿਸ਼ਾਂ ਦੇ ਮਾਹੀ ਨੂੰ, ਸਪਨੀ ਕਮਾਨ ਸੁਸੁਰਾਣੇ ਕਿਵੇਂ ਦੱਬੀ ਹੋਈ, ਤੇ ਪੱਟ ਦੀ ਥਾਂ ਕਿਉਂ ਸੂਬ ਛਾਇਆ ਹੇਠ ਕਾਹੀ ਨੂੰ, ਤੇ ਲੰਮੀ ਕਾਲੀ ਬਦਲੀ ਚ ਬਿਜਲੀ ਸੁ ਟੱਕੀ ਹੋਈ, ਹਿੱਕ ਉੱਤੇ ਰੱਖਿਆ ਸੂ ਕਿਵੇਂ ਬੇਵਸਾਈ ਨੂੰ, ਵੇਖ ਉਹਨੂੰ ਏਦਾਂ ਪਿਆ ਅੱਗ ਲੱਗ ਉੱਠਦੀ ਏ, ਆਉਂਦੇ ਉਬਾਲ ਲੱਖਾਂ ਦਿਲ ਦੀ ਕੜਾਈ ਨੂੰ, ਸੱਥਰਾਂ ਤੇ ਸੁੱਤਾ ਤੀਰ ਅੱਜ ਜਿਹਨੂੰ ਵੇਖਦਾ ਏ, ਸੇਜਾਂ ਉੱਤੇ ਵੇਖਿਆਈ ਕਦੇ ਇਸ ਰਾਹੀ ਨੂੰ, ਜਨਮੋਂ ਤੇ ਜੂਨੋਂ ਛੁਟਕਾਰਾ ਦੇਣ ਵਾਲੀ ਜਾਨ, ਜਗ ਗਲੇ ਪਾਵਦਾ ਏ ਇਸੇ ਦੀ ਪਾਹੀ ਨੂੰ, ਖੰਡੇ ਧਾਰੋਂ ਇਸੇ ਨੇ ਹੀ ਅੰਮ੍ਰਿਤੀ ਵਿਖਾਏ ਜੋਰ, ਤੇ ਧੋ ਦਿੱਤਾ ਜਿੰਨਾ ਜਾਤ ਪਾਤ ਦੀ ਸਿਆਈ ਨੂੰ, रोक जिंद रख दे ने सूर में जवान अगे ते जदों कदे तीर एदा पुजे उगराई नू रत पिया पुत्रां दी पापा इसे सिंज आए कलरां दी खादी सुकी सड़ी हिंद चाही नू लाड़ा कुर्बानी दाई लाल गई गुजरी दा जान दाए तीर एस सुते होए राही नू ए ओही गुरु गोबिंद सिंह महाराज सच्चे पातशाह अखां विच वस माछी वाड़े दया जंगलावे अखां च वसायाई आनंदपुरी माही नू वसों सारे जग दी उजाड़ तेरी उत्तों वारा वसों सारी जग दी उजाड़ तेरी उत्तों वारा लख वार वारा तेरे कलीरा तो चाही नू तेरी पग डंडी उत्तों पग सने सिर तरा तेरी पग डंडी उत्ते पग सने सिर तरा सिर तो लुंगाया जिने सच देश पाई नू पंद पया जे दे हेठ पल घड़ी कट आया ते फुल चाड़ा उस कंडे आली जी फुलाही नू नैना दे नैना दया अर्गया चो पानी पाके हंजुआ दा तुलसी दे वांग पूजा एस दब काही नू जिन्ने सिर अखियां ते चुक लिया मान नाल दिल च सुवाया तीर जिन्ने एस राही नू ऐसे गुरु गोबिंद सिंह सच्चे पातशाह गुरमुख प्यारे हो पाई मान सिंह पाई धर्म सिंह पाई दया सिंह तिन्ने बैठे ने इस तरह सलाह कर दे हन
धर्म सलत को चह जगायो धर्म सिंह तब हाथ चलायो
ते जदो एदा उन्हां ने सलाह कीती पी की करिए पाई मान सिंह कहिंदा पाई दया सिंह कहिंदा पी सतगुरां नूं उठाउणा पैणा माफी मंग लांगे ते भाई धर्म सिंह ने चरना वाल बैठ के सतगुरां दे चरना नू हाथ लाया है
अरबिंद बैठ कर गए सने सने मसलत मृदु यहे
हौली हौली महाराज जी दे चरण मलन लगा है
पतपतनुख हाथ मैं तरे खतंग कमर कसाते मही सब अंग
उसे तरह सतगुरां ने तनुक हाथ विच पकड़िया होया कमर कसा सतगुरां लगाया होया कमर कसे दे शस्त्र भी नहीं कढे गहने भावे कुछ ला के सतगुरां पासे रख दिते पर गुरमुख प्यारे ओ तेग उसे तरह है बाण उसे तरह ने कमान उसे तरह पकड़िया है
इतिक बार मसले जब चरना तन सुध पई नींद कर हरना
कहिंदे ने जदों थोड़ा जिहा सतगुरां नूं कुछ समा उन्हां ने चरना नूं एदां स्पर्श कीता गरीब नवाज दी अख खुली है
कमल बिलोचन बिगसे तूरन तनुख संभारे उठे गुर पूरन
सतगुरु महाराज जी ने अख खुलदियां सारी अपना तनुख बाण अगे करके तीर भरना चाहिया सतगुरां नूं लगा भी जिवें कोई पता नहीं कौन बंदा है कौन आ गया इक वास दम जदों उबड़वाए गरीब नवाज उठे हन
जब संगी ने जसिख निहारे आए सो पहुंचे यहां उचारे
गुरमुख प्यारे हो सतगुरु महाराज जी ने जदों वेख्या कि मेरे नाल दे ए अपने ही सिख ने सतगुरु गरीब नवाज जी सावधान होके बैठे हन
दया सिंह कर जोर बखानी श्री गुर महाराज बल खानी
गरीब नवाज महाराज जी दे चरण उन्हां ने वेखे ते चरना च छाले पै सन कुछ छाले जेड़े फिसे ने उन्हां चो लहू निकलिया ਭਾਈ ਮਾਨ ਸਿੰਘ ਦੀ ਵੇਖ ਕੇ ਕੂਕ ਨਿਕਲੀ, ਦਾਤੇ ਦੀ ਐਸੀ ਹਾਲਾਤ ਨੂੰ ਵੇਖ ਕੇ, ਗਰੀਬ ਨਵਾਜ ਪਾਤਸ਼ਾਹ ਦਾ ਐਦਾਂ ਦਾ ਰੂਪ ਵੇਖ ਕੇ, ਉਹਦੇ ਕੋ ਰਿਹਾ ਨਾ ਗਿਆ, ਉਹਦੇ ਜਾਰੋ ਕਤਾਰ ਜਿਹੜੇ ਹੰਝੂ ਅੱਖੀਆਂ ਚੋਂ ਵਹਿ ਤੁਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇਰਾ ਇਦਾਂ ਦਾ ਦਰਸ਼ਨ ਕਦੀ ਅਸੀਂ ਤਸੱਵਰ ਨਹੀਂ ਕੀਤਾ ਸੀ ਦਾਤਾ, ਤੇਰੇ ਇਦਾਂ ਦੇ ਰੂਪ ਵਿੱਚ ਐਸ ਹਾਲਾਤਾਂ ਵਿੱਚ ਮਾਲਕਾ, ਤੇਰੀ ਇੱਕ ਪਸੀਨੇ ਦੀ ਮੁੜਕੇ ਦੀ ਬੂੰਦ ਡੁੱਲੇ, ਅਸੀਂ ਆਪਣੇ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ ਪਾਤਸ਼ਾਹ, ਅੱਜ ਤੇਰੇ ਚਰਨਾਂ ਚੋਂ ਖੂਨ ਵਗਦਾ ਪਿਆ, ਅਸੀਂ ਅਸਹਾਏ ਕੁਝ ਨਹੀਂ ਕਰ ਸਕਦੇ, ਲਾਗੇ ਖਲੋਤੇ ਵੇਖਦੇ ਪਏ ਆ, ਮਹਾਰਾਜ ਸਾਨੂੰ ਮਾਫ ਕਰ ਦੇ, ਦਾਤਾ ਸਾਨੂੰ ਸ਼ਿਮਾ ਕਰ ਦੇ। ਮਾਨ ਸਿੰਘ ਜੀ ਨੇ ਦੋਵੇਂ ਨੈਣ ਭਰ ਕੇ ਤੇ ਡਿੱਠਾ ਦੇਸ਼ ਦਾ ਇਉਂ ਮਾਨ ਅੱਖੀ, ਤੇ ਆਈ ਕੰਬਣੀ ਦਰਦ ਦੀ ਦਿਲ ਅੰਦਰ, ਤੇ ਗੋਤੇ ਪ੍ਰੀਤ ਵਿੱਚ ਲੱਗੀਆਂ ਖਾਣ ਅੱਖੀ, ਅੱਖਾਂ ਵਿੱਚ ਖੂਨੀ ਸਾਕੇ ਫਿਰਨ ਲੱਗੇ, ਵੇਖੋ ਲੱਗੀਆਂ ਸ਼ਹਿਬੁਰਾਂ ਲਾਣ ਅੱਖੀ, ਤੇ ਤੀਰ ਇਸ ਤਰ੍ਹਾਂ ਦਰਦ ਦੀ ਕੂਕ ਨਿਕਲੀ, ਜਦੋਂ ਇਉਂ ਡਿੱਠਾ ਜਾਨੀ ਜਾਣ ਅੱਖੀ, ਲੋਕੋ ਵੇਖ ਲੋ ਆਣ ਕੇ ਅੱਜ ਅੱਖੀ, ਉਹ ਕਿਵੇਂ ਸੱਥਰਾਂ ਤੇ ਸਿਰਜਣ ਹਾਰ ਸੁੱਤਾ, ਤੇ ਗਈ ਗੁਜਰੀ ਹਿੰਦ ਬਚਾਉਣ ਵਾਲਾ, ਮਾਤਾ ਗੁਜਰੀ ਦਾ ਹੁਣ ਹਾਰ ਸੁੱਤਾ, ਪੱਥਾ ਨਾਲ ਮੋਢੇ ਤੀਰ ਧਣਕ ਚੜਿਆ, ਸੋਹਣੀ ਹਿੱਕ ਤੇ ਰੱਖ ਤਲਵਾਰ ਸੁੱਤਾ, ਤੇ ਖੀਵਾ ਦੇਸ਼ ਪ੍ਰੇਮ ਦੇ ਅਮਲ ਅੰਦਰ, ਕਰ ਘਾਟ ਦੀ ਸੁਰਤ ਵਿਸਾਰ ਸੁੱਤਾ, ਕੁਦਰਤ ਇਸ ਤੋਂ ਪਈ ਕੁਰਬਾਨ ਹੁੰਦੀ, ਤੇ ਕੁਦਰਤ ਇਸ ਤੋਂ ਪਈ ਕੁਰਬਾਨ ਹੁੰਦੀ, ਵੇਖੋ ਕੁਦਰਤਾਂ ਰੱਚ ਕਰਤਾਰ ਸੁੱਤਾ, ਪੌਣ ਦੱਸਦੀ ਪਈ ਐ ਥਾਂ ਥਾਂ ਤੇ, ਵੇਖੋ ਦੇਸ਼ ਦਾ ਮਾਨ ਪਿਆਰ ਸੁੱਤਾ। ਦਾਤਾ ਜੀ ਜਦੋਂ ਉੱਠ ਕੇ ਬੈਠ ਗਏ, ਤਿੰਨੇ ਸਿੱਖ ਏਦਾਂ ਅੱਗੇ ਵੇਖੇ ਹਨ,
ਇਹਾਂ ਆਏ ਕਿਵ ਬੇ ਨਿਸ਼ਚਿੰਤ, ਪਿਖੋ ਪਇਓ ਅਬ ਨਿਸ ਕੋ ਅੰਤ।
ਪੈਰਾਂ ਭਾਰ ਹੋ ਕੇ ਗੋਡੇ ਜ਼ਮੀਨ ਤੇ ਲਾ ਕੇ ਬੜੀ ਅਧੀਨਗੀ ਨਾਲ ਸਿੱਖਾਂ ਬੇਨਤੀ ਕੀਤੀ, ਪਾਤਸ਼ਾਹ ਕਿਵੇਂ ਇੱਥੇ ਆਪਾਂ ਨਿਸ਼ਚਿੰਤ ਹੋ ਕੇ ਆਪ ਜੀ ਬੈਠੇ ਜੇ, ਵੇਖੋ ਰਾਤ ਮੁੱਕ ਗਈ ਏ, ਹਨੇਰਾ ਦੂਰ ਹੋ ਗਿਆ ਹੈ,
ਸੂਰਜ ਉਦੈ ਹੋਏ ਲਓ ਸਾਰੇ ਲਸ਼ਕਰ ਪਸਰੇ ਜਿਤ ਕਿਤ ਪਾਰੇ।
ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਹੀ ਹੁਣ ਸੂਰਜ ਜਿਹੜਾ ਉਦੈ ਹੋ ਗਿਆ, ਚਾਨਣ ਹੋ ਗਿਆ, ਚਾਰ ਚਪੇੜੇ ਜਿਹੜੇ ਦੁਸ਼ਮਣ ਫੈਲੇ ਹੋਏ ਹਨ,
ਕੌਣ ਭਰੋਸਾ ਪਰ ਕਰ ਰਹੇ,
ਇਹਦੇ ਉੱਤੇ ਮਾਲਕ ਜੀ ਭਰੋਸਾ ਕਰ ਸਕਦੇ ਹਾਂ,
ਗੜ ਸੈਣਾ ਤਿਰਤਾ ਲਹੇ,
ਨਾ ਇੱਥੇ ਸਾਡੇ ਕੋਲ ਸੈਣਾ ਹੈ, ਨਾ ਕੋਈ ਕਿਲਾ ਹੈ, ਕੋਈ ਵੀ ਬਚਾ ਦਾ ਸਾਧਨ ਨਹੀਂ ਹੈ,
ਕਰੋ ਉਪਾਏ ਜਥਾ ਬਣ ਆਵੇ,
ਮਾਲਕ ਜੀ ਏਦਾਂ ਦਾ ਉਪਾਅ ਕਰੋ, ਕੋਈ ਏਦਾਂ ਦਾ ਢੰਗ ਵਰਤੋ,
ਤੁਰ ਪ੍ਰਕਾਸ਼ ਪਏ ਰਿਪੁ ਧਾਵੇ।
ਸੱਚੇ ਪਾਤਸ਼ਾਹ ਇੱਥੋਂ ਆਪਾਂ ਚਲੇ ਚੱਲੀਏ, ਕਿਸੇ ਨਾ ਕਿਸੇ ਬੰਨੇ ਉਹਲੇ ਹੋ ਜਾਈਏ, ਏਦਾਂ ਨਾ ਹੋਵੇ ਵੀ ਹੁਣ ਦਿਨ ਚੜ ਗਿਆ, ਚਾਨਣ ਹੋ ਗਿਆ, ਦੁਸ਼ਮਣ ਵੇਖ ਲੈਣ, ਇੱਥੇ ਵੈਰੀ ਆ ਜਾਣਗੇ,
ਫੇਰ ਨਾ ਬਣੇ ਹੋਏ ਲਾਚਾਰੀ,
ਮਹਾਰਾਜ ਫਿਰ ਸਾਡੇ ਕੋਲ ਇੱਥੇ ਕੋਈ ਸਾਧਨ ਨਹੀਂ ਹੈ,
ਏਕ ਰਹਿ ਮਰ ਬੇ ਕਿਆ ਮਾਰੀ,
ਕੋਈ ਫਿਰ ਸਾਡੇ ਕੋਲ ਚਾਰਾ ਰਹਿ ਜਾਣਾ, ਜਾਂ ਫਿਰ ਮਰ ਜਾਂਗੇ ਜਾਂ ਮਾਰ ਦਵਾਂਗੇ।
ਸੁਣ ਕਰ ਪਿਖੀ ਪਈ ਪੁਨ ਸਾਰੀ,
ਵੇਖਿਆ ਜਦੋਂ ਦਾਤੇ ਨੇ ਦਿਨ ਚੜ ਗਿਆ
ਸਿੰਘਨ ਕੇ ਸੰਗ ਉਚਾਰੀ,
ਸਤਿਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਆਖਦੇ ਹਨ,
ਆਵਿਆ ਪਾਏ ਨਾ ਕੋ ਬਣ ਆਵੇ,
ਸਤਿਗੁਰ ਕਹਿੰਦੇ ਨੇ ਵੀ ਹੁਣ ਤੇ ਇੱਥੇ ਕੀ ਬਣਨਾ ਹੈ,
ਚਰਨ ਫਾਸਲੇ ਚਲਿਓ ਨਾ ਜਾਵੇ।
ਗਰੀਬ ਨਵਾਜ ਕਹਿੰਦੇ ਭਾਈ ਮਾਨ ਸਿੰਘ ਹੁਣ ਕੀ ਕਰੀਏ, ਐਡੀ ਛੇਤੀ ਕਿੱਥੇ ਚਲ ਜਾਂਗੇ, ਮੇਰੇ ਪੈਰਾਂ ਵਿੱਚ ਛਾਲੇ ਪਏ ਨੇ, ਮੇਰੇ ਕੋਲੋਂ ਪੈਰ ਨਹੀਂ ਪੁੱਟਿਆ ਜਾਂਦਾ, ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਹੈ।
ਬਾਗ ਬੇਲੋ ਕੋ ਸਨਮੁਖ ਜੋਈ,
ਸਤਿਗੁਰਾਂ ਆਖਿਆ ਭਾਈ ਮਾਨਸਿਆ ਉਹ ਸਾਹਮਣੇ ਵੇਖ ਜਿਹੜਾ ਬਾਗ ਲੱਗਾ ਹੈ,
ਇਸ ਮੈਂ ਚੱਲ ਹੋ ਰਹੋ ਥਿਰ ਹੋਈ,
ਤੇ ਚਲੋ ਫਿਰ ਆਪਾਂ ਸਾਰੇ ਇਸ ਬਾਗ ਵਿੱਚ ਚਲੇ ਚੱਲਦੇ ਆ, ਬਾਗ ਵਿੱਚ ਬੜੇ ਸੰਘਣੇ ਰੁੱਖ ਨੇ, ਇਸ ਬਾਗ ਵਿੱਚ ਬੈਠਦੇ ਹਾਂ।
ਜੇ ਸ਼ਤਰੂ ਗਨ ਕੋ ਬਨ ਮਿਲਾ,
ਚਲੋ ਜੇ ਕਿਤੇ ਦੁਸ਼ਮਣ ਆ ਗਏ, ਜੇ ਕਿਤੇ ਵੈਰੀਆਂ ਦਾ ਟਾਕਰਾ ਹੋ ਗਿਆ,
ਭਿੜੇ ਭੇੜ ਚੇਲਾ ਬੜ ਹਿਲਾ,
ਵੇਖੋ ਐਸੀ ਹਾਲਤ ਵਿੱਚ ਵੀ ਮਹਾਰਾਜ ਕਹਿੰਦੇ ਜੇ ਕਿਤੇ ਵੈਰੀ ਆ ਗਏ ਦੁਸ਼ਮਣ ਇੱਥੇ, ਆਪਾਂ ਮੁਕਾਬਲਾ ਕਰਾਂਗੇ, ਇਥੇ ਬਾਗ ਵਿਚ ਆਪਾਂ ਉਹਨਾਂ ਨੂੰ ਰੋਕ ਸਕਦੇ ਹਾਂ, ਵੈਰੀਆਂ ਨੂੰ ਜਿਹੜਾ ਇਥੇ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ।
ਉਪ ਬਣ ਲੈ ਹੋ ਅੜਤ ਲਾਲ ਰਵੇ,
ਇਸ ਬਾਣ ਦੀ ਇਸ ਬਾਗ ਦੀ ਆਪਾਂ ਆੜ ਲੈ ਲਾਂਗੇ, ਸਹਾਰਾ ਲੈ ਲਵਾਂਗੇ।
ਸ਼ਤਰੂ ਹਜ਼ਾਰੋਂ ਪ੍ਰਾਨਨ ਹਰਿਵੇ,
ਤੇ ਭਾਵੇਂ ਹਜ਼ਾਰਾਂ ਸ਼ਤਰੂ ਆ ਜਾਣ ਮੇਰੇ ਹੱਥਾਂ ਵਿਚ, ਇਹਨਾਂ ਬਾਹਾਂ ਵਿਚ, ਇਹਨਾਂ ਤਸ਼ਕਰ ਵਿਚ ਭਰੇ ਹੋਏ ਤੀਰਾਂ ਵਿਚ ਅਜੇ ਵੀ ਇੰਨੀ ਸਮਰੱਥਾ, ਭਾਵੇਂ ਲੱਖਾਂ ਦੁਸ਼ਮਣ ਅੱਜ ਵੀ ਇੱਥੇ ਆ ਜਾਣ ਉਹ ਮੁੱਕ ਜਾਣਗੇ।
ਭਇਓ ਪ੍ਰਕਾਸ਼ ਪਿਖੇ ਪਗ ਛਾਲੇ,
ਤੇ ਜਦੋਂ ਵੇਖਿਆ ਉਹਨਾਂ ਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ ਚ ਛਾਲੇ ਪਏ ਜਾਣ,
ਲਾਲ ਕਮਲ ਦਲ ਮੁਕਤਾ ਢਾਲੇ,
ਐਦਾਂ ਲੱਗਾ ਜਿਵੇਂ ਕਮਲ ਫੁੱਲ ਦੇ ਉੱਤੇ ਮੋਤੀ ਬਿਖਰੇ ਹੋਣ।
ਦੋਨੋਂ ਚਰਨਨ ਪਰ ਅਸ ਪਰੇ,
ਦੋਵੇਂ ਹੀ ਚਰਨ ਛਾਲਿਆਂ ਨਾਲ ਭਰੇ ਸਨ, ਦੋਵਾਂ ਹੀ ਚਰਨਾਂ ਤੇ ਛਾਲੇ ਪੈ ਸਨ।
ਓਏ ਲਰੀ ਜਨ ਗੁੰਥਨ ਕਰੇ,
ਐਦਾਂ ਦੇ ਛਾਲੇ ਐ ਜੁੜ ਜੁੜ ਕੇ ਬਣੇ ਸੀ ਜਿਵੇਂ ਕਿਸੇ ਨੇ ਮੋਤੀਆਂ ਦੀ ਕੋਈ ਲੜੀ ਮਾਲਾ ਪਰੋਈ ਹੈ।
ਸੁਣ ਕਰ ਗਿਰਾ ਸਮੇਤ ਲਾਚਾਰੀ,
ਵੇਖੀ ਜਦੋਂ ਗਰੀਬ ਨਵਾਜ ਪਾਤਸ਼ਾਹ ਦੀ ਇਹ ਹਾਲਤ, ਇਹ ਬਚਨ ਸੁਣੇ ਹਨ,
ਗੁਰ ਰਜਾਏ ਲਖ ਤੂਛਣ ਤਾਰੀ।
ਹੁਣ ਸਿੱਖਾਂ ਨੇ ਆਖਿਆ ਕੁਝ ਨਹੀਂ, ਸਤਿਗੁਰਾਂ ਦੇ ਬਚਨ ਸੁਣੇ, ਹਾਲਤ ਵੇਖੀ, ਪਰ ਉਹਨਾਂ ਨੇ ਸਤਿਗੁਰਾਂ ਦੀ ਰਜਾ ਅੱਗੇ ਕੋਈ ਆਪਣੀ ਗੱਲ ਨਹੀਂ ਕੀਤੀ, ਸਾਰੇ ਜਾਣੇ ਚੁੱਪ ਕੀਤੇ ਹਨ।
ਉਠੇ ਨਾਥ ਜਬ ਚਲਵੇ ਕਾਰਨ,
ਹੁਣ ਸਤਿਗੁਰਾਂ ਨੇ ਆਖਿਆ ਚਲੋ ਬਾਗ ਵਿੱਚ ਚੱਲਦੇ ਆ, ਸਿੱਖ ਕਹਿੰਦੇ ਚਲੋ ਗਰੀਬ ਨਵਾਜ ਜਿਵੇਂ ਤੁਹਾਡੀ ਰਜਾ। ਸਤਿਗੁਰ ਉੱਠੇ, ਭਾਈ ਮਾਨ ਸਿੰਘ ਦਾ ਹੱਥ ਫੜ ਕੇ, ਹੱਥ ਫੜ ਕੇ ਜਦੋਂ ਉੱਠੇ ਨੇ ਤੇ ਜਦੋਂ ਗਰੀਬ ਨਵਾਜ ਨੇ ਪੈਰ ਪੁੱਟਿਆ, ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਪਹਿਲਾਂ ਹੀ ਪੈਰ ਪੁੱਟ ਕੇ ਅਜੇ ਤੁਰਨ ਲੱਗੇ ਹਨ,
ਭਈ ਪੀਰ ਹੋਤ ਨਾ ਪਗੜਾਰਨ,
ਤੇ ਅੱਗੇ ਪੈਰ ਰੱਖਦਿਆਂ, ਹੁਣ ਰਾਤ ਦਾ ਸਰਮ ਸਫ਼ਰ ਸੀ, ਸਰੀਰ ਗਰਮ ਸੀ, ਤੁਰੇ ਆਏ ਹੁਣ ਜਦੋਂ ਲਹੂ ਵੀ ਠੰਡਾ ਹੋ ਗਿਆ, ਸਿਆਲ ਦੇ ਦਿਨ ਆ, ਪੈਰ ਆਕੜੇ ਪਏ ਨੇ ਜ਼ਖਮ, ਓਦਾਂ ਹੀ ਪੈਰ ਠੰਡ ਵਿੱਚ ਜ਼ਮੀਨ ਤੇ ਥੋੜਾ ਚਿਰ ਤੁਰਿਆਂ ਸੁੱਜ ਜਾਂਦੇ ਆ। ਸਤਿਗੁਰਾਂ ਦੇ ਛਾਲੇ ਪੈ, ਜਦੋਂ ਪਹਿਲਾਂ ਹੀ ਪੈਰ ਸਤਿਗੁਰਾਂ ਪੁੱਟਿਆ ਤੇ ਦਰਦ ਬੜਾ ਹੋਇਆ, ਬੜੀ ਜ਼ਿਆਦੀ ਪੀੜਾ ਹੋਈ ਹੈ।
ਮਾਨ ਸਿੰਘ ਤਬ ਕੰਧ ਉਠਾਏ,
ਤੇ ਸਤਿਗੁਰਾਂ ਨੇ ਆਖਿਆ ਕੁਝ ਨਹੀਂ, ਭਾਈ ਮਾਨ ਸਿੰਘ ਵੱਲ ਵੇਖਿਆ ਤੇ ਭਾਈ ਮਾਨ ਸਿੰਘ ਦੇ ਨਾਲੇ ਅਥਰੂ ਨਿਕਲੇ, ਉਹਨੇ ਆਖਿਆ ਮਹਾਰਾਜ ਮੈਂ ਬਹਿ ਜਾਣਾ, ਤੁਸੀਂ ਮੇਰੇ ਮੋਢਿਆਂ ਤੇ ਚੜ ਜਾਓ, ਮੈਂ ਤੁਹਾਨੂੰ ਚੁੱਕ ਕੇ ਬਾਗ ਤੱਕ ਲੈ ਜਾਣਾ। ਭਾਈ ਮਾਨ ਸਿੰਘ ਨੇ ਮੋਢਿਆਂ ਦੇ ਉੱਤੇ ਚੁੱਕਿਆ ਦਾਤੇ ਨੂੰ, ਮੋਢਿਆਂ ਤੇ ਉਠਾ ਲਿਆ ਹੈ,
ਭਏ ਪ੍ਰਵੇਸ਼ ਬਾਗ ਮੈਂ ਜਾਏ,
ਸਤਿਗੁਰੂ ਮਹਾਰਾਜ ਬਾਗ ਚ ਗਏ ਹਨ।
ਉਤੋਂ ਨਿਕਟ ਤਰੋਵਰ ਤਰ ਖਰੇ,
ਤੇ ਬੜੇ ਕਹਿੰਦੇ ਉੱਥੇ ਰੁੱਖ ਜਿਹੜੇ ਖਲੋਤੇ ਸਨ,
ਹਰੇ ਹਰੇ ਸੰਘਣ ਦਲ ਖਰੇ,
ਬੜੇ ਬੜੇ ਸੰਘਣੇ ਜਿਹੜੇ ਪੱਤੇ ਸਨ ਆਪਸ ਵਿਚ ਜੁੜੇ ਹੋਏ ਬਾਗ ਵਿਚ,
ਬੀਚ ਕੂਪ ਤਿਸ ਹਰਟ ਚਲੰਤਾ,
ਉਸ ਬਾਗ ਦੇ ਵਿਚ ਇੱਕ ਹਰਟ ਚੱਲਦਾ ਸੀ, ਇੱਕ ਖੂਹ ਚੱਲਦਾ ਹੈ,
ਬੈਠੇ ਨਿਕਟ ਪਹੁੰਚ ਭਗਵੰਤਾ।
ਗਰੀਬ ਨਵਾਜ ਹੌਲੀ ਹੌਲੀ ਚੱਲ ਕੇ ਤੇ ਖੂਹ ਕੋਲ ਪਹੁੰਚ ਗਏ, ਭਾਈ ਮਾਨ ਸਿੰਘ ਲੈ ਗਏ ਖੂਹ ਕੋਲ ਜਾ ਕੇ ਉਹਨਾਂ ਉਤਾਰਿਆ, ਖੂਹ ਦੇ ਉੱਤੋਂ ਸਤਿਗੁਰਾਂ ਨੇ ਜਲ ਲਿਆ, ਛਕਿਆ, ਮੂੰਹ ਧੋਤਾ, ਹੱਥ ਪੈਰ ਧੋਤੇ, ਤੇ ਉੱਥੇ ਜਿਹੜਾ ਬੰਦਾ ਖੂਹ ਚਲਾਉਂਦਾ ਪਿਆ ਸੀ ਨਾ, ਉਹਨੂੰ ਪਤਾ ਲੱਗਾ ਵੀ ਇਹ ਤੇ ਸਿੱਖ ਜਾਪਦੇ ਨੇ, ਉਹ ਪਛਾਣ ਨਹੀਂ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਦੀ। ਤੇ ਗੁਲਾਬ ਸਿੰਘ ਦਾ ਹੀ ਇਹ ਖੂਹ ਸੀ ਤੇ ਗੁਲਾਬ ਸਿੰਘ ਮਸੰਦ ਸਤਿਗੁਰਾਂ ਦਾ ਸਿੱਖ ਸੀ, ਬੜਾ ਜ਼ਿਆਦਾ ਸ਼ਰਧਾਲੂ। ਉਹ ਕਹਿੰਦਾ ਮਹਾਰਾਜ ਤੁਸੀਂ ਇੱਥੇ ਖਲੋਵੋ, ਮੈਂ ਜਾ ਕੇ ਆਪਣੇ ਮਾਲਕ ਨੂੰ ਦੱਸਦਾ ਵੀ ਜਿਨ੍ਹਾਂ ਦੇ ਤੁਸੀਂ ਦਿਨ ਰਾਤ ਬਚਨ ਸੁਣਾਉਂਦੇ ਜੇ ਨਾ, ਅੱਜ ਉਹ ਸਿੱਖ ਏਦਾਂ ਲੱਗਦਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੱਸਿਆ ਵੀ ਜਾ ਕੇ ਆਖੀ ਸਤਿਗੁਰ ਆਏ ਨੇ, ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਆਓ। ਭੱਜ ਕੇ ਗਿਆ ਆਪਣੇ ਘਰ, ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਤੁਹਾਡੇ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੁਹਾਡੇ ਖੂਹ ਦੇ ਉੱਤੇ ਬੈਠੇ ਨੇ, ਬਾਗ ਵਿੱਚ ਆਏ ਨੇ, ਆਪੇ ਤੋਂ ਬਾਹਰ ਹੋ ਗਿਆ ਮਹਾਰਾਜ, ਚੱਲ ਕੇ ਅੱਜ ਮੇਰੇ ਕੋਲ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਬਾਗ ਵਿੱਚ ਆਏ, ਘਰੇ ਕਿਉਂ ਨਹੀਂ ਆਏ? ਉਹ ਭੱਜ ਕੇ ਗੁਰਮੁਖ ਪਿਆਰੇ ਉਹ ਖੂਹ ਤੇ ਗਿਆ। ਜਦੋਂ ਖੂਹ ਤੇ ਆਇਆ ਉਹਨੇ ਦਰਸ਼ਨ ਸਤਿਗੁਰਾਂ ਦੇ ਇਸ ਹਾਲਾਤ ਵਿੱਚ ਕੀਤੇ, ਬੜਾ ਵੈਰਾਗੀ ਹੋਇਆ। ਦਾਤਾ ਇਸ ਹਾਲਾਤ ਵਿੱਚ ਆਪ ਜੀ ਨੂੰ ਵੇਖਾਂਗਾ, ਕਦੇ ਜ਼ਿੰਦਗੀ ਚ ਨਹੀਂ ਸੋਚਿਆ, ਕੀ ਹੁਕਮ ਆ, ਮੇਰੀ ਜਾਨ ਹਾਜ਼ਰੇ ਆਪ ਵਾਸਤੇ ਹੁਕਮ ਕਰੋ। ਤੇ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ ਵੀ ਸਤਿਗੁਰਾਂ ਆਖਿਆ ਵੀ ਸ਼ਰਦਾਈ ਛਕਣੀ ਹੈ, ਤੂੰ ਭੱਜ ਕੇ ਜਾ ਕੇ ਨਾ, ਮਾਛੀਵਾੜਾ ਸ਼ਹਿਰ ਵੀ ਸੀ, ਛੋਟੀਆਂ ਮੋਟੀਆਂ ਦੁਕਾਨਾਂ ਵੀ ਸਨ, ਤੂੰ ਸਮਾਨ ਲੈ ਕੇ ਆ। ਤੇ ਉਹ ਜਾ ਕੇ ਕੁਝ ਬਦਾਮ ਕਾਲੀਆਂ ਮਿਰਚਾਂ ਖਸ ਖਸ ਇੱਥੋਂ ਲੈ ਕੇ ਆਇਆ। ਤੇ ਗਰੀਬ ਨਵਾਜ ਫਿਰ ਇੱਥੇ ਸ਼ਰਦਾਈ ਛਕਦੇ ਨੇ, ਰਗੜਾ ਲਾਉਂਦੇ ਨੇ, ਦੇਗ ਛਕਦੇ ਨੇ। ਭਾਈ ਦਇਆ ਸਿੰਘ ਦੇ ਕੋਲ ਪੱਲੇ ਬੱਜੀ ਸੀ ਤੇ ਗਰੀਬ ਨਵਾਜ ਇੱਥੋਂ ਫਿਰ ਉਹਦੇ ਘਰੇ ਜਾਂਦੇ ਨੇ ਗੁਲਾਬ ਸਿੰਘ ਦੇ। ਉਹਨੇ ਮਨ ਵਿੱਚ ਇੱਕ ਸੋਚੀ ਸੀ ਗੱਲ ਵੀ ਉਹਨੇ ਇੱਕ ਚਬਾਰਾ ਬਣਾਇਆ ਸੀ ਤੇ ਉਹਦੇ ਵਿੱਚ ਪ੍ਰਵੇਸ਼ ਨਹੀਂ ਕੀਤਾ। ਉਹ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਪਹਿਲਾਂ ਇਹ ਚ ਚਰਨ ਪਾਉਣਗੇ ਤੇ ਫਿਰ ਅਸੀਂ ਘਰ ਚ ਵੜਾਂਗੇ। ਹੁਣ ਉਹਦੇ ਮਨ ਦੀ ਸਧਰ ਪੂਰੀ ਹੋ ਗਈ, ਸੱਚੇ ਪਾਤਸ਼ਾਹ ਚੁਬਾਰੇ ਚ ਚਰਨ ਪਾਏ ਨੇ, ਉਹ ਕਿਵੇਂ ਸੇਵਾ ਕਰਦਾ, ਅੱਗੇ ਦੇ ਹਾਲਾਤ ਕਿਵੇਂ ਗੁਰਮੁਖ ਪਿਆਰਿਓ। ਭਾਈ ਸੰਤੋਖ ਸਿੰਘ ਜਾਂ ਮੁਖਤਲਿਫ ਗ੍ਰੰਥ ਜਿਹੜੇ ਨੇ ਵੱਖੋ ਵੱਖਰੇ, ਉਹਨਾਂ ਦੀ ਕੀ ਇੱਥੇ ਇਤਿਹਾਸਕ ਕੁਝ ਵੱਖਰੇਵੇਂ ਹਨ, ਉਹ ਮੈਂ ਕੱਲ ਨੂੰ ਬੇਨਤੀ ਕਰਾਂਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਜਿਸ ਮਾਲਕ ਦੀ ਦਇਆ ਨਾ ਕਿਰਪਾ ਨਾ ਇਹ ਸਮਾਂ ਸੁਹਾਵਣਾ ਹੋਇਆ, ਇਹ ਘੜੀਆਂ ਲੇਖੇ ਚ ਲੱਗੀਆਂ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।